Thank you. ਦੁੱਖਾਂ ਪਾਪਾਂ ਤੋਂ ਮੁਕਤ ਕਰ ਲਈ, ਸਾਰੇ ਦੁੱਖਾਂ ਪਾਪਾਂ ਤੋਂ ਬਚਾ ਲਵਾਂਗੇ। ਇਸ ਗੱਲ ਦੀ ਪੁਸ਼ਟੀ, ਇਸ ਦੀ ਗਵਾਹੀ ਸਾਹਿਬ ਗੁਰੂ ਤੇਗ ਬਹਾਦਰ ਮਹਾਰਾਜ ਨਵੇਂ ਪਾਤਸ਼ਾਹ ਨੂੰ ਦਿੰਦੇ ਹਨ। ਸਾਹਿਬ ਗੁਰੂ ਹਰਗੋਬਿੰਦ ਮਹਾਰਾਜ ਛੇਵੇਂ ਪਾਤਸ਼ਾਹ ਜੀ ਨੇ ਸਿਰਫ ਚਾਰ ਜੰਗ ਕੀਤੇ ਹਨ ਦੇਸ਼ ਤੋਂ ਜਨਮ ਦੂਰ ਕਰਨ ਵਾਸਤੇ। ਜਦੋਂ ਝੜਕੇ ਆਉਂਦੇ ਸਨ ਉਹਨਾਂ ਨੂੰ ਚਾਰ ਸਾਹਿਬ ਦੇ ਅੰਦਰ ਨੂੰ ਖਤਮ ਕਰ ਦਿੱਤਾ ਜਾਂਦਾ ਸੀ। ਆਖਰੀ ਜੰਗ ਕਰਤਾਰਪੁਰ ਪਹਿਲੇ ਸਨ ਜਿਸ ਨੂੰ ਬੱਚਿਆਂ ਨੇ ਪਾਲਿਆ ਸੀ ਗੁਰੂ ਜੀ ਨੇ, ਔਰ 1,00,000 ਫੌਜ ਸ਼ਾਹਜਹਾਂ ਨੂੰ ਮਿਲ ਕੇ ਚੜਾ ਕੇ ਲਾਇਆ ਕਰਤਾਰਪੁਰ। ਗੁਰੂ ਜੀ ਦਾ ਨਿਯਮ ਸੀ ਚਾਰ ਸਾਹਿਬ ਦੇ ਅੰਦਰ ਅੰਦਰ ਖਤਮ ਕਰ ਦੇਣਾ, ਜ਼ਿਆਦਾ ਜੰਗ ਨੂੰ ਲੰਬਾ ਨਹੀਂ ਸਨ ਕਰ ਦੇਣਗੇ ਗੁਰੂ ਛੇਵੇਂ ਪਾਤਸ਼ਾਹ। ਪਰ ਇੱਥੇ ਪਹਿਲੇ ਥਾਂ ਮਾਰਿਆ ਗਿਆ, ਸਮਾਨ ਖਾਨ ਵੀ ਮਾਰਿਆ ਗਿਆ। ਇੱਥੇ ਆਖਰੀ ਜੰਗ ਗੁਰੂ ਜੀ ਔਰ ਕੀਰਤਪੁਰ ਸਾਹਿਬ ਆ ਜਾਂਦੇ ਹਨ। ਕੀਰਤਪੁਰ ਬਾਅਦ ਅਰਜੁਨ ਨੇ ਪੰਜ ਪੁੱਤ ਵਿਚੋਲੇ ਨੂੰ ਤਿਆਗਣ ਦਾ ਵਿਚਾਰ ਕੀਤਾ। ਆਪ ਜੀ ਦੇ ਸਾਰਿਆਂ ਸਾਹਿਬਜ਼ਾਦਿਆਂ ਵਿੱਚੋਂ ਛੋਟੇ ਤੇਗ ਬਹਾਦਰ ਜੀ ਸਨ, ਛੋਟੇ ਮਰੀ ਸਨ। ਉਹਨਾਂ ਦੀ ਮਾਤਾ ਨਾਲ ਇੱਕ ਦਿਨ ਕਹਿਣ ਲੱਗੀ, ਗਰੀਬ ਨਿਵਾਜ ਹੋਰ ਬੱਚੇ ਤੁਹਾਡੇ ਬੜੇ ਸਿਆਣੇ ਸਨ, ਮੇਰਾ ਬੱਚਾ ਤਾਂ ਗੋਲਾ ਪਾਲਾ। ਆਪ ਨੇ ਪੰਜ ਰੂਪ ਵਿਚੋਲੇ ਨੂੰ ਤਿਆਗਣ ਦਾ ਐਲਾਨ ਕਰ ਦਿੱਤਾ। ਕਿਵੇਂ ਸਮਾਂ ਗੁਜ਼ਰੇਗਾ? ਗੁਰੂ ਜੀ ਕਹਿੰਦੇ ਗੁਰੂ ਦੇ ਪੁੱਤਰਾਂ ਨੂੰ ਕਿਸ ਚੀਜ਼ ਦਾ ਘਾਟਾ ਹੈ, ਇਸਦਾ ਫਿਕਰ ਕੀ ਹੈ? ਸ਼ਹਿਰ ਛੱਡਣ ਵੇਲੇ ਮਾਤਾ ਜੀ ਨੇ ਫਿਰ ਇਹੀ ਪ੍ਰਾਰਥਨਾ ਕੀਤੀ। ਗੁਰੂ ਜੀ ਨੇ ਪ੍ਰਸ਼ਾਦ ਛੱਡ ਕੇ ਉਹਨਾਂ ਦੇ ਬਹੁਤ ਸਾਰੇ ਕਹਿਣ ਤੋਂ ਜਿਸ ਰੁਮਾਲ ਦੇ ਨਾਲ ਚੂਲਾ ਕਰਕੇ ਹੱਥ ਧੋਤੇ, ਮਾਤਾ ਜੀ ਚੋਲੀ ਵੀ ਛੱਡ ਦਿੱਤੀ। ਵਚਨ ਕੀਤਾ, ਵਕਤ ਆਏਗਾ ਤੇਰਾ ਪੁੱਤਰ ਵੀ ਗੁਰੂ ਨਾਨਕ ਦੀ ਗੱਦੀ ਦਾ ਜਾਨਸ਼ੀਨ ਹੋਵੇਗਾ, ਪਰ ਤਕਲੀਫਾਂ ਬੜੀਆਂ ਹੋਣਗੀਆਂ ਕਿਉਂਕਿ ਮਜ਼ਬੂਰ ਕਰਕੇ ਤੰਗ ਕਰਕੇ ਤੈਅ ਕਰ ਲਿਆ। ਧਰਤੀ ਤੇ ਆਦ ਗੁਰੂ ਜੀ ਪਤਾਲ ਦਿਨ ਇਕਾਂਤ ਬੈਠ ਕੇ ਮੰਦਰ ਨੂੰ ਖੋਲ ਕੇ ਸਰੀਰ ਦਾ ਪ੍ਰਭ ਤਿਆਗ ਕੀਤਾ। ਉਸ ਤੋਂ ਬਾਅਦ ਬਕਾਲੇ ਜਾ ਕੇ ਤੇਗ ਬਹਾਦਰ ਜੀ ਰਹਿ ਕੇ ਬੜੀ ਦੇਰ ਤੱਕ ਤਪੱਸਿਆ ਕਰਦੇ। ਮਾਤਾ ਨਾਨਕ ਜੀ ਪਾਸ ਰਹਿੰਦੇ, ਚੁੱਪ ਚਾਪ ਰਹਿੰਦੇ, ਕਿਸੇ ਨਾਲ ਬੋਲਦੇ ਨਹੀਂ ਸਨ। ਇਕਾਂਤ ਰਹਿਣਾ, ਅੱਖੇ ਪੈਰ ਭਜਨ ਵਿੱਚ ਮਸਤ ਰਹਿਣਾ। ਸੁਨਾ ਗੁਜ਼ਰਦਾ ਚਲਾ ਗਿਆ। ਗੁਰੂ ਅਰਜਨ ਮਹਾਰਾਜ ਜਿਸ ਬਿਜਲੀ ਦੇ ਵਿੱਚ ਆ ਕੇ ਆਪਣਾ ਸਰੀਰ ਤਿਆਗ ਗਿਆ, ਉਹਦੀ ਆਯੂ ਸਾਡੇ ਘਾਟ ਕਾਰਨ ਨਹੀਂ ਸੀ। ਸੰਗਤਾਂ ਨੇ ਬੇਨਤੀ ਕੀਤੀ, ਸੰਗਤ ਕਿਸੇ ਚਰਨੀ ਲੱਗੇ। ਗੁਰੂ ਨੇ ਬਾਬਾ ਬਕਾਲੇ ਇਸ਼ਾਰਾ ਕੀਤਾ, ਯਾਨੀ ਤੇਗ ਬਹਾਦਰ ਜੀ ਵੱਲ ਇਸ਼ਾਰਾ ਕੀਤਾ। ਆਪ ਜੀ ਇਸ ਪੰਜ ਵਿਚੋਲੇ ਨੂੰ ਤਿਆਗ ਜਾਂਦੇ। ਕਿਉਂ ਗੁਰੂ ਜੀ ਗੁਪਤ ਪ੍ਰਗਟ ਨਹੀਂ ਹੋਇਆ? ਇੱਕ ਸੌਦਾਗਰ ਮੱਖਣਸ਼ਾ ਨਾਮ ਕਰਕੇ ਜੋ ਲਗਾਉਣਾ ਸੀ, ਬਹੁਤ ਸਾਰਾ ਦਿਨ ਵਪਾਰ ਕਰਨ ਵਾਲਾ, ਹਿੰਦੁਸਤਾਨ ਦੀਆਂ ਚੀਜ਼ਾਂ ਬਾਹਰਲੇ ਮੁਲਕਾਂ ਵਿੱਚ ਲੈ ਜਾਂਦਾ, ਉਦੋਂ ਨਿਯੰਤਰਣ ਲੈ ਜਾਂਦਾ, ਬਹੁਤ ਸਾਰਾ ਬਿਜ਼ਨਸ ਕਰਦਾ ਸੀ। ਅੱਜ ਜਹਾਜ਼ ਜਾਣਿਆ ਜਾਂਦੇ ਆ, ਉਸਦਾ ਜਹਾਜ਼ ਡੁੱਬਣ ਲੱਗਿਆ। ਬਹੁਤ ਸਾਰੇ ਵਪਾਰ ਕਰਨ ਦੇ ਬਾਵਜੂਦ ਵੀ ਸਫਲਤਾ ਦੀ ਨਜ਼ਰ ਨਾ ਆਈ। ਇੱਕ ਸਿੱਖ ਨੇ ਉਸਨੇ ਨੇਕ ਨਸੀਹਤ ਦਿੱਤੀ, ਸ਼ਾਹਜੀ ਸਕੇ ਇਸ਼ਨਾਨ ਕਰੋ, ਸਣੇ ਕੇ ਅਸੀਂ ਇਸ਼ਨਾਨ ਕਰੋ। ਇਸ਼ਨਾਨ ਕਰਕੇ ਗੁਰੂ ਨਾਨਕ ਦੀ ਗੱਦੀ ਉਤਰਾ ਪ੍ਰਸ਼ਾਦ ਕਰੋ, ਪ੍ਰਕਾਸ਼ੇ ਰੱਖੋ, ਅਰਦਾਸ ਕਰੋ, ਬੇਨਤੀ ਕਰੋ। ਸੋ ਉਸਨੇ ਬੇਨਤੀ ਕਰਨ ਦਾ ਧਨ ਸਕਾਇਆ, ਸਮਝੋ ਅਰਦਾਸ ਕੀਤੀ ਗਈ ਗੁਰੂ ਚਰਨਾਂ ਵਿੱਚ। ਡੁੱਬਦਾ ਬੇੜਾ ਪਾਰ ਕਰਨ ਨਿਰੰਤਰ ਮੇਰਾ ਵਾਰ ਕਰਨ ਨਿਰੰਤਰ ਮੇਰਾ ਵਾਰ ਕਰਨ ਨਿਰੰਤਰ आर्य त्योहार जैसे दीन दयाल पर से थे, सब परिवार चढ़ाए थे, जन सिपाही का हुक्म बनावे, इस बेड़े को पार लंघावे, गल विच पल्ला पा के श्रद्धा नाल चित दी एकाग्रता नाल गुरु नानक की गद्दी अगे प्रार्थना कर रहा है।
तो बड़ी देर तपस्या भजन करते हैं। ਇਹ ਸੋਚ ਕੇ ਚਲੋ ਉਹਨਾਂ ਨੂੰ ਵੀ ਦੇਖ ਕੇ ਲਈ ਹੈ ਆਪਾਂ ਕਾਲੇ ਉਹ ਵੀ ਬਾਬੇ ਲੱਗਦੇ ਨੇ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਦੇ, ਚਲੋ ਉਹਨਾਂ ਅੱਗੇ ਉਹਨਾਂ ਦੇ ਦਰਸ਼ਨ ਕਰ ਚੱਲੀਏ। ਮੱਖਣ ਸ਼ਾਹ ਆਇਆ ਮਾਤਾ ਨਾਨਕ ਜੀ ਨੂੰ ਅੱਜ ਕਰਦਾ, ਮਾਤਾ ਜੀ ਦਰਸ਼ਨ ਕਰਨੇ ਸੰਤਾਂ ਦੇ, ਉੱਥੇ ਮੈਨੂੰ ਬਾਈ ਅਗਰ ਕਿਸੇ ਨੂੰ ਮਿਲਦੇ ਨੇ ਆਪਣੇ ਮੌਜ ਵਿੱਚ ਇਕਾਂਤ ਬੈਠੇ ਰਹਿੰਦੇ, ਇਸ ਕਰਕੇ ਉਹਨਾਂ ਦਾ ਸੁਭਾਅ ਇਹੋ ਜਿਹਾ ਮਸਤ ਜਾਏ। ਪਰ ਮੱਖਣ ਸ਼ਾਹ ਕਹਿਣ ਲੱਗਾ ਮੈਂ ਬੁਲਾਉਂਦਾ ਨਹੀਂ, ਮੈਂ ਤਾਂ ਸਿਰਫ ਦਰਸ਼ਨ ਕਰ, ਕੋਈ ਮੈਂ ਬਚਨ ਨਹੀਂ ਕਰਾਂਗਾ, ਦਰਸ਼ਨ ਕਰਕੇ ਮੈਂ ਦੋਵੇਂ ਦੂਰ ਨਹੀਂ ਖੜ ਕੇ ਮੁੜ ਜਾਵਾਂਗਾ, ਮੈਂ ਉਹਨਾਂ ਨੂੰ ਤਕਲੀਫ ਨਹੀਂ ਦੇਣਾ, ਖਿੱਚਣ ਨਹੀਂ ਦਿਆਂ। ਫਿਰ ਇਸੇ ਤਰ੍ਹਾਂ ਮਾਤਾ ਜੀ ਨੇ ਜਾ ਕੇ ਜਿਸ ਛੋਟੀ ਜਿਹੀ ਕੁਟੀਆ ਵਿੱਚ ਗੁਰੂ ਜੀ ਬੈਠੇ ਸਨ ਆਪਣੇ ਆਸਣ ਦੇ ਉੱਪਰ, ਜਾ ਕੇ ਕਹਿਣ ਨੂੰ ਬੇਟਾ ਦੂਰੋਂ ਕੋਈ ਵਪਾਰੀ ਆਇਆ ਦਰਸ਼ਨ ਚਾਹੁੰਦਾ ਹੈ, ਕਹਿੰਦੇ ਮੈਂ ਬੁਲਾਵਾਂਗਾ ਨਹੀਂ, ਦਰਸ਼ਨ ਕਰਕੇ ਮੁੜ ਜਾਣ, ਮੈਂ ਦਰਵਾਜ਼ਾ ਖੋਲ੍ਹ ਦਿੰਦੀ ਹਾਂ, ਦਰਸ਼ਨ ਕਰਕੇ ਮੁੜ ਜਾਣ। ਦਰਵਾਜ਼ਾ ਖੋਲ ਦਿੱਤਾ ਕੁਟੀਆ ਦਾ, ਅੱਗੇ ਸਾਹਮਣੇ ਆ ਕੇ ਮੱਖਣ ਸ਼ਾਹ ਨੇ ਜਿਵੇਂ ਮੋਹਰਾਂ ਨੂੰ ਦੋਨੋਂ ਮੋਹਰਾਂ ਅੱਗੇ ਰੱਖਦਾ ਸੀ, ਗੁਰੂ ਤੇਗ ਬਹਾਦਰ ਮਹਾਰਾਜ ਅੱਗੇ ਆ ਕੇ ਵੀ ਦੋ ਮੋਹਰਾਂ ਰੱਖ ਦਿੱਤੀ, ਨਮਸਕਾਰ ਕਰਕੇ ਦੇ ਸਾਹਮਣੇ ਬੈਠ ਗਏ, ਨੇਤਰਾਂ ਦੀ ਦੀਰ ਨੂੰ ਦੀਦਾਰ ਦੇ ਉੱਪਰ ਲਗਾ ਦਿੱਤੀ, ਜਿਵੇਂ ਚਕੋਰ ਚੰਦਰਮਾ ਵੱਲ ਇੱਕ ਰਸਤਾ ਕਦੇ ਹੁੰਦਾ। ਦੋ ਚਾਰ ਮਿੰਟ ਬੈਠਾ ਰਿਹਾ, ਅਖੀਰ ਗੁਰੂ ਜੀ ਨੇ ਹੌਲੀ 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 ਆਪਣਾ ਜਾਮਾ ਉੱਦਾਂ ਉਠਾਇਆ, ਮੋਢਾ ਨੰਗਾ ਕੀਤਾ ਤੇ ਨੇਤਰ ਖੋਲੇ, ਉਸ ਵੱਲ ਤੱਕਿਆ ਪ੍ਰੇਮੀਆਂ, ਉਦੋਂ ਤਾਂ 500 ਸੁੱਖ ਦਾ ਸੀ, ਹੁਣ ਦੋ ਨਾਲ ਵੀ ਸਾਰਾ ਖਤਮ, ਮੋਢੇ ਦਾ ਦਾਗ ਤਾਂ ਹੁਣ ਤੱਕ ਨਹੀਂ ਗਿਆ ਜਹਾਜ ਘਟੇਗਾ। ਇੰਨੀ ਗੱਲ ਕਹਿਣ ਦੇ ਦੇਸ਼ ਮੱਖਣ ਸ਼ਾਹ ਵਜਤ ਵਿੱਚ ਆ ਗਿਆ, ਉਹ ਸੱਤੇ ਗੁਣਾਂ ਖੁੱਲ ਗਈਆਂ, ਉਹਦੀ ਗੱਲ ਇਹੋ ਜਿਹੀ ਹੋ ਗਈ ਬੇਵਸਾ ਹੋ ਕੇ, ਕਿਉਂਕਿ ਇਸ ਗੱਲ ਦੀ ਚਾਹ ਵਿੱਚ ਹੈ ਸੀ ਗੁਰੂ ਦਾ ਦਰਸ਼ਨ ਹੋਵੇ, ਸੰਗਤਾਂ ਨੂੰ ਵੀ ਆਰਾਮ ਆਵੇ, ਸੰਗਤਾਂ ਲਾਭ ਉਠਾਉਣ ਤੇ ਮੈਂ ਆਪਣਾ ਕਰਜ਼ਾ ਅਦਾ ਕਰ ਸਕਾਂ। ਸਵੇਮ ਕਰਕੇ ਕੋਠੇ ਤੇ ਚੜ੍ਹ ਕੇ ਉੱਚੀ ਉੱਚੀ ਆਵਾਜ਼ਾਂ ਦੇ ਦਿੱਤੀਆਂ, ਗੁਰੂ ਦਾਸ ਹੋਏ, ਗੁਰੂ ਦਾਸ ਹੋਏ, ਅਸਲ ਗੁਰੂ ਦਾ ਦੱਸਿਆ, ਸੰਗਤਾਂ ਨੇ ਗੁਰੂ ਤੇਗ ਬਹਾਦਰ ਮਹਾਰਾਜ ਵੱਲ ਵਿਚਾਰ ਪਾ ਦਿੱਤੀ। ਇਉਂ ਕਰਕੇ ਫਿਰ ਮੱਖਣ ਸ਼ਾਹ ਨੇ ਅੱਜ ਕੀਤੀ ਗੁਰੂ ਮਹਾਰਾਜ ਆਪ ਨੂੰ ਅੰਦਰ ਵੜ ਕੇ ਬੈਠਣਾ ਯੋਗ ਨੇ, ਗੁਰੂ ਹਰਿਕ੍ਰਿਸ਼ਨ ਮਹਾਰਾਜ ਨੇ ਦੁਨੀਆਂ ਦੇ ਵਿਵਹਾਰ ਵਾਸਤੇ ਆਪ ਵੱਲ ਇਸ਼ਾਰਾ ਕੀਤਾ, ਆਪ ਸਮਰੱਥ ਹੋ, ਇਕਾਂਤ ਬੈਠ ਕੇ ਆਪ ਆਪਣਾ ਜੀਵਨ ਮੁਕਤੀ ਦਾ ਆਨੰਦ ਲੈਣਾ ਚਾਹੁੰਦੇ ਹੋ, ਜ਼ਰੂਰ ਠੀਕ ਹੈ, ਜੀਵਨ ਮੁਕਤੀ ਦਾ ਆਨੰਦ ਵਿਸ਼ੇਸ਼ ਹੈ ਇਕਾਂਤ ਲਈ, ਲੇਕਿਨ ਸੰਗਤਾਂ ਦਾ ਵਿਵਹਾਰ ਆਪਣਾ ਉਧਾਰ ਵਾਸਤੇ ਉਹਨਾਂ ਨੇ ਇਹ ਕੁਛ ਦਿੱਤਾ ਗੱਲ ਕੀਤੀ ਹੈ, ਹੁਣ ਆਪ ਲੁੱਕ ਕੇ ਚੁੱਪਚਾਪ ਹੋ ਕੇ ਆਪਣੇ ਮੂੰਹ ਛੁਪਾ ਕੇ ਬੈਠਣ ਦੀ ਕੋਸ਼ਿਸ਼ ਨਾ ਕਰੋ, ਦੁਨੀਆਂ ਨੂੰ ਤੱਕ ਰਹੀ ਹੈ ਦੁਨੀਆਂ, ਜਿਵੇਂ ਸੱਤ ਮਹੀਨੇ ਤੋਂ ਬਿਨਾਂ ਤੱਕਦਾ ਹੁੰਦਾ ਮੱਛੀ ਪਾਣੀ ਦੁਨੀਆਂ ਤੱਕ, ਡਰ ਦੇ ਕੇ ਉਹਨੂੰ ਸ਼ਾਂਤ ਕਰੋ ਕਿ ਤਾਸ ਕਰੋ, ਇੱਥੇ ਆਪ ਬੇਨਤੀਆਂ ਕਰਕੇ ਰਸਮ ਅਦਾ ਕਰ ਦਿੱਤੀ ਗੁਰੂ ਜੀ ਨੂੰ ਪਹਿਨਾਏ ਗਏ, ਔਰ ਸਭ ਕੁਛ ਜਿਹਨੇ ਜਿਵੇਂ ਸੀ ਜੋ ਅਸੂਲ ਰੱਖੇ ਸੀ ਗੁਰਤਾ ਗੱਦੀ ਦਾ ਕਰਨ ਦੇ। ਉਸ ਵਕਤ ਤੋਂ ਬਾਅਦ ਫਿਰ ਜਾਣੇ ਧੀਰਮਲ ਵਗੈਰਾ ਦੇ ਮਸੰਦਾਂ ਨੇ ਨਸ਼ੀਆਂ ਪੁਲ ਵਗੈਰਾ ਨੇ ਗੋਲੀਆਂ ਵੀ ਚਲਾਈਆਂ, ਬਹੁਤ ਸਾਰੇ ਜਿਵੇਂ ਦਾ ਬਚਤ ਸੀ ਤਕਲੀਫਾਂ ਆਉਣਗੀਆਂ। ਫਿਰ ਇਸੇ ਤਰ੍ਹਾਂ ਉਹਨੇ ਆਉਣਿਆ ਗੁਰੂ ਜੀ ਨੇ ਫਿਰ ਜੋ ਦੀਪਮਾਲਾ ਤੇ ਅੰਮ੍ਰਿਤਸਰ ਗਏ, ਮੱਖਣ ਸ਼ਾਹ ਨੇ ਕੁਝ ਦਿਨ ਉੱਥੇ ਰਹਿ ਕੇ ਅੱਜ ਕੀਤੀ ਗੁਰੂ ਜੀ ਮੈਨੂੰ ਹੁਕਮ ਕਰੋ ਮੈਂ ਦੀਪਮਾਲਾ ਅੰਮ੍ਰਿਤਸਰ ਦਰਸ਼ਨ ਕਰਨ, ਗੁਰੂ ਜੀ ਨੇ ਸਾਡਾ ਵੀ ਖੋਲਣਾ ਸਾਹਿਬ ਗੁਰੂ ਜੀ ਕੀਤੇ, ਅਤੇ ਅੱਗੇ ਉਹਨਾਂ ਦਰਵਾਜ਼ੇ ਨਹੀਂ ਖੋਲੇ, ਐਸਾ ਨਾ ਹੋਵੇ ਪੁਜਾਰੀਆਂ ਨੇ ਸੋਚ ਕੇ ਕਿਤੇ ਕਰਦਾ ਕਰਨਾ। ਫਿਰ ਗੁਰੂ ਜੀ ਨੇ ਸੋਚਿਆ ਇਹਨਾਂ ਲੋਕਾਂ ਦੇ ਦਿਲਾਂ ਵਿੱਚ ਮਾਇਆ ਜੀ ਵਸੀ ਹੋਈ, ਅਸਲੀਅਤ ਨੂੰ ਇਹ ਲੋਕ ਜਾਣਦੇ ਨੇ, ਜਨਮਾਂ ਜਨਮਾਂਤਰਾਂ ਤੋਂ ਮਾਇਆ ਨਾਲ ਪਿਆਰ ਜੋ ਉੱਥੋਂ ਗੁਰੂ ਜੀ ਵਾਪਸ ਹੁੰਦੇ ਚਲੇ ਆ, ਆ ਕੇ ਸੋਚਿਆ ਇਹਨਾਂ ਦਾ ਇਹਨਾਂ ਤੋਂ ਦੂਰ ਤਾਂ ਕਿ ਇਹਨਾਂ ਨੂੰ ਵੀ ਤਕਲੀਫ ਨਾ ਹੋਵੇ, ਸਥਾਨ ਤੋਂ ਨਾ ਫਿਰ ਮੱਖ ਵਾਲ ਉੱਥੇ ਮੱਖ ਨਾਮ ਕਰਕੇ ਦੈਤ ਰਹਿੰਦਾ ਸੀ, ਜੋ ਅੱਜ ਅਨੰਦਪੁਰ ਸਾਹਿਬ ਨਾਮ ਕਰਕੇ ਮਸ਼ਹੂਰ ਹੈ, ਉਹ ਜ਼ਖਰੀ ਜ਼ਮੀਨ ਲੈ ਕੇ ਉੱਥੇ ਆਪਣਾ ਲੰਗਰ ਵਸਾਉਣਾ ਸ਼ੁਰੂ ਕਰ ਦਿੱਤਾ, ਉੱਥੇ ਅਨੰਦਪੁਰ ਸਾਹਿਬ ਦਸਾਇਆ। ਸੋ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਇਉਂ ਗੁਰੂ ਨਾਨਕ ਦੀ ਗਿਰਦ ਵਿੱਚ ਜਾਣਸ਼ੀਨ ਹੋ ਕੇ ਬਹੁਤ ਸਾਰੀ ਬਾਣੀ ਉਚਾਰਨ ਕੀਤੀ, ਜਿਤਨੀ ਵੀ ਉਹਨਾਂ ਦੀ ਬਾਣੀ ਉਹਨੇ ਵੈਰਾਗ ਮਿਲੀ, ਹਿੰਦੂ ਧਰਮ ਦੀ ਰੱਖਿਆ ਵਾਸਤੇ ਆਪਣੇ ਦਿੱਲੀ ਦੇ ਵਿੱਚ ਆ ਕੇ ਆਪਣਾ ਪੰਚ ਚੋਲਾਂ ਪਵਿੱਤਰ ਸ਼੍ਰੀ ਹਿੰਦੂਆਂ ਦੇ ਵਾਸਤੇ ਕੁਰਬਾਨ ਕੀਤਾ ਸੀ, ਵਰਨਾ ਅੱਜ ਹਿੰਦੂ ਦਾ ਨਾਮ ਨਿਸ਼ਾਨ ਨਾ ਰਹਿੰਦੇ ਦੇਸ਼ ਨਾਮ ਦਾ। इस करके आपकी भी जितनी भी वाणी है वैराग में, क्योंकि आप ज्यादा एकांत रहे, वैराग अवस्था से रहे, जितनी वाणी तो वैराग में ही है। सो गुरु जी इतने एक शब्द उच्चारण करके दसते जिस दिन वैगुरु अंतरजन की शरण डिगियां, वैगुरु अंतरजन हर चीज के शेष शरण आदि लज्जा रखता है, उसकी मदद करता है, उसकी कृपा करता है। उच्चारण करते हैं करे असोता ਅਤੇ ਦੁਰਹਾਰ ਰਾਮ ਨਾਮ ਦੁਰਮਤ ਪਾਪ ਕਲੇਵਰ ਕਰਤਾ ਆਦਿ ਈਸ਼ਰ ਕੋਲੇ ਵਿੱਚ ਸਾਰੇ ਗੁਰਦਾਸ ਦੇ ਇਹਨਾਂ ਅੱਖਰਾਂ ਵਿੱਚ ਗਣਕਾ ਦਾ ਸਾਰਾ ਪ੍ਰਸੰਗ ਦੱਸਦੇ ਹਨ। ਜਿਵੇਂ ਜਿਵੇਂ ਇਸ ਮਾਰਗ ਵਿੱਚ ਫਿਰ ਵਿਖੋਈ ਪ੍ਰਭੂ ਦੀ ਸ਼ਰਨ ਡਿੱਗੀ ਤੇ ਬੈਕੁੰਠਾਂ ਇਉਂ ਪ੍ਰਮੰਦੇ ਤਿਆਗ ਨੂੰ ਮਰਨਾ ਕਿਹਾ ਜਾਂਦਾ ਇਹ ਵਰਤ ਰੱਖੇ ਗਏ ਹਨ ਮਰਨ ਔਰ ਜੰਮਣ ਦੇ ਵਾਸਤੇ
ਅਸਲ ਇਹ ਹੈ। ਸੋ ਜੀਵਾਤਮਾ ਜਿਹੜਾ ਹੈ ਸਰੀਰ ਤੋਂ ਬਾਅਦ ਇਹਨੇ ਮਰਨ ਤੋਂ ਬਾਅਦ ਵੀ ਕੋਈ ਹੋਰ ਦੇਹ ਧਾਰਦਾ ਹੈ, ਉਹ ਲੋਕ ਜਿਹੜੇ ਨਹੀਂ ਮੰਨਦੇ ਉਹਨਾਂ ਦੀ ਆਪਣੀ ਗਲਤੀ ਹੈ, ਉਹਨਾਂ ਦੇ ਵਿਚਾਰ ਰੂਪੀ ਮਿੱਤਰ ਬੰਦ ਹੈ, ਕੰਮ ਨਹੀਂ ਕਰਦੇ। ਸੋ ਗੁਰੂ ਜੀ ਨੇ ਦੱਸਿਆ ਤੇ ਉਹਨਾਂ ਨੂੰ ਪੁੱਛਿਆ ਮਹਾਰਾਜ ਕਿਤਨੇ ਕਿਸਮ ਦੇ ਲੋਕ ਹਨ, ਉਹਨਾਂ ਦੀ ਗਤੀ ਕਿਹੋ ਜਿਹੀ ਹੈ। ਗੁਰੂ ਜੀ ਨੇ ਕਿਹਾ 6 ਕਿਸਮ ਦੇ ਲੋਕ ਦੁਨੀਆ ਵਿੱਚ ਹਨ, ਉਹਨਾਂ ਦੀ ਗਤੀ ਤੇ ਮਰਨ ਤੋਂ ਬਾਅਦ ਦੀ ਹਾਲਤ ਅਲੱਗ ਅਲੱਗ ਹੈ। ਜਿਹੋ ਜਿਹੇ ਕਿਸੇ ਦੇ ਕਰਤੱਵ, ਜਿਹੋ ਜਿਹੀ ਕਿਸੇ ਦਾ ਜੀਵਨ, ਵੈਸੀ ਅੱਗੇ ਗਤੀ। ਪਹਿਲੇ ਪਾਪੀ ਹੁੰਦੇ ਨੇ, ਦੂਸਰੇ ਪੁੰਨੀ ਹੁੰਦੇ ਨੇ, ਤੀਜੇ ਪ੍ਰਾਣਯਾਮੀ ਹੁੰਦੇ ਨੇ, ਚੌਥੇ ਭਗਤ ਹੁੰਦੇ ਹਨ, ਪੰਜਵੇਂ ਬ੍ਰਹਮ ਗਿਆਨੀ ਹੁੰਦੇ ਨੇ, ਛੇਵੇਂ ਕਾਰਕ ਹੁੰਦੇ ਨੇ। ਇਹਨਾਂ ਦੀ ਗਤੀ ਵੀ ਅਲੱਗ ਅਲੱਗ ਹੈ। ਪਾਪ ਕਰਮ, ਪਾਪ ਕਹੋ ਗੁਨਾਹ ਕਹੋ, ਸੋ ਜਿਸ ਕਰਮ ਦੇ ਕੀਤੀਆਂ ਮਨ ਮਹਿਲਾ ਹੋ ਜਾਏ, ਜਿਸ ਕਰਮ ਦੇ ਕੀਤੀਆਂ ਉਹਦਾ ਨਤੀਜਾ ਦੁੱਖ ਹੋਵੇ, ਉਸਨੂੰ ਪਾਪ ਕਰਮ ਕਿਹਾ ਜਾਂਦਾ। ਸੋ ਪਾਪੀਆਂ ਦੀ ਗਤੀ ਥਾਂ ਥਾਂ ਗੁਰਬਾਣੀ ਨੂੰ ਅਗਰ ਖੋਜੀਏ ਅਸੀਂ, ਸਾਰੇ 6 ਕਿਸਮ ਦੇ ਲੋਕਾਂ ਦੀ ਹੀ ਅਵਸਥਾ ਗੁਰਬਾਣੀ ਵਿੱਚ ਅੱਛੀ ਤਰ੍ਹਾਂ ਸਿੱਧ ਹੋ ਜਾਂਦੀ। ਪਾਪੀਆਂ ਦੀ ਗਤੀ ਥਾਂ ਥਾਂ ਪਾਪੀ ਪਾਪ ਕਮਾਉਂਦੇ, ਕਰਦੇ ਹਾਇ ਹਾਇ, ਨਾਨਕ ਜੀ ਮਤਨ ਵਧਾਣੀ ਆ, ਤੀਓ ਮਥੇ ਕਰਨ ਲਗਾ, ਸਾਰੀ ਜਿੰਦ ਪਾਪੀ ਪਾਪ ਕਰਦੇ। ਤੇ ਅਸੀਂ ਜਦੋਂ ਜਮਦੂਤ ਨੂੰ ਪਕੜ ਕੇ ਲੈ ਜਾਂਦੇ ਹਾਂ, ਧਰਮ ਰਾਜਾ ਉਹਨਾਂ ਨੂੰ ਇਹ ਮੰਤ ਹੈ ਜਿਵੇਂ ਮਧਾਣੀ ਦੁੱਧ ਨੂੰ ਰੁਕਦੀ ਹੁੰਦੀ, ਜਾਂ ਜਿਵੇਂ ਕੋਲੂ ਤਿਲ ਜਾਂ ਸਰੋਂ ਨੂੰ ਪੀੜਦੇ ਹੁੰਦੇ, ਜਾਂ ਜਿਵੇਂ ਵੇਦਣਿਆਂ ਵਿੱਚ ਰੂਹ ਵੇਲੀ ਜਾਂਦੀ, ਇਹੀ ਸਜ਼ਾਵਾਂ ਉਹਨਾਂ ਨੂੰ ਦੱਸਿਆ ਹੋਇਆ ਹੈ। ਇਉਂ ਫਰਮਾਉਂਦੇ ਹਨ
ਕਰਦੇ ਹਾਏ ਹਾਏ ਪਾਪੀ ਪਾਪ ਕਮਾਉਂਦੇ, ਕਰਦੇ ਹਾਏ ਹਾਏ ਪਾਪੀ ਪਾਪ ਕਮਾਉਂਦੇ।
ਅਮਨ ਸਰਾਂ ਨੂੰ ਲੇਖਾ ਦੇਣਾ,
ਆਏ ਕਹਨ ਦੂਤ ਜਮ ਲੈਣਾ, ਕਿਆ ਤਾਂ ਖਟਿਆ ਤਹਾਂ ਗਵਾਇਆ, ਚਲੋ ਸ਼ਤਾਬ ਦੀਵਾਨ ਬੁਲਾਇਆ, ਚਲ ਦਰ ਹਾਲ ਦੀਵਾਨ ਬੁਲਾਇਆ, ਹਰ ਫਰਮਾਨ ਦਰਗੇ ਗਾ ਆਇਆ, ਗੁਰੋ ਅਰਦਾਸ ਗਾਵ ਵਿੱਚ ਬਾਜੀ, ਲਿਓ ਨਵੇੜ ਆਜ ਕੀ ਰਾਤੀ, ਕਿਸ ਵੀ ਸਖਤ ਤੁਮਾਰਾ ਸਾਰੋ, ਸੁਭਾ ਨਵਾਜ ਸਰਾਏ ਗੁਜ਼ਾਰੋ, ਸਾਧ ਸੰਗ ਜਾਂ ਕੋ ਹਰ ਰੰਗ ਲਾਗਾ, ਤਨ ਤਨ ਸੋ ਜਨ ਪੁਰਖ ਸੋ ਸਾਗਾ, ਈਤ ਉਸ ਜਨ ਸਦਾ ਸੁਹੇਲੇ, ਜਨਮ ਪਦਾਰਥ ਜੀਤ ਅਮੋਲੇ, ਜਾਗਤ ਸੋਇਆ ਜਨਮ ਗਵਾਇਆ, ਮਾਲ ਤਨ ਜੋੜਿਆ ਸਭ ਤਿਆ ਪੁਰਾਇਆ, ਕਹਿਤ ਕਬੀਰ ਤੇਈ ਨਰ ਭੁੱਲੇ, ਸਸਮ ਵਿਸਾਰ ਮਾਤਰੀ ਸੰਗ ਰੂਲੇ। ਥਾਂ ਥਾਂ ਇਹੋ ਜਿਹੇ ਪ੍ਰਮਾਣ ਆਉਂਦੇ ਹੈ। ਸਤਿਗੁਰੂ ਨਾਨਕ ਦੇਵ ਮਹਾਰਾਜ ਨੂੰ ਪਿਤਾ ਕਾਲੂ, ਮਾਤਾ ਤ੍ਰਿਪਤਾ, 7-8 ਸਾਲ ਦੀ ਉਮਰ, ਸੋਚਦੇ ਚਲੋ ਇਹਨਾਂ ਨੂੰ ਗੋਪਾਲ ਭਾਦੇ ਕੋਲ ਪੜ੍ਹਨ, ਪਹਿਲੇ ਸਮੇਂ ਦੀਆਂ ਪੜ੍ਹਾਈਆਂ ਅੱਜ ਵਾਂਗੂ ਨਹੀਂ ਹੁੰਦੀਆਂ, ਕੱਚੀ ਪੜ੍ਹਾਈ ਜਿਹਨਾਂ ਦੇ ਕਹਿੰਦੇ ਹਿਸਾਬ ਕਿਤਾਬ ਉਹਨਾਂ ਦੀ ਬੜਾ ਚੰਗਾ ਹੁੰਦਾ ਸੀ, ਉਹਨਾਂ ਪੜ੍ਹਾਈਆਂ ਨੂੰ ਪੜ੍ਹਾਉਣ ਵਾਲਿਆਂ ਨੂੰ ਪਾਧੇ ਕਿਹਾ ਜਾਂਦਾ ਸੀ। ਸਹੀਆਂ ਅੱਜ ਸਵੇਰੇ ਹੀ ਇਸ਼ਨਾਨ ਵਗੈਰਾ ਕਰਵਾ ਕੇ ਮਾਤਾ ਜੀ ਨੇ ਨਾਮ ਜੀ ਨੂੰ ਦੁੱਧ ਸਿਖਾਇਆ, ਨਵੀਨ ਵਸਤਰ ਪਹਿਨਾ ਦਿੱਤੇ, ਕਾਲੂ ਜੀ ਉਹਨਾਂ ਨੂੰ ਗੋਪਾਲ ਭਾਦੇ ਪਾਸ ਲੈ ਜਾਂਦੇ ਹੈ, ਜਾ ਕੇ ਜਾਣਗੇ ਪਾਦਾ ਜੀ ਨਾਨਕ ਨੂੰ ਪੜ੍ਹਾਓ, ਤੇ ਜਿਸ ਵਕਤ ਤੁਸੀਂ ਇਹਨਾਂ ਨੂੰ ਆਪਣੀ ਪੂਰੀ ਵਿਦਿਆ ਦੇ ਦਿਓਗੇ, ਅਸੀਂ ਇਸਦੇ ਰੰਗ ਵੀ ਤੁਹਾਡੀ ਕੋਈ ਨਾ ਕੋਈ ਬੜੀ ਸੇਵਾ ਕਰਾਂਗੇ। ਗੋਪਾਲ ਕਹਿਣ ਲੱਗਾ, ਹਾਂ ਮੇਰਾ ਫਰਜ਼ ਹੈ ਮਹਿਤਾ ਜੀ, ਮੇਰਾ ਫਰਜ਼ ਹੈ ਬੱਚਿਆਂ ਨੂੰ ਪੜ੍ਹਾਉਣਾ, ਜਿਹੋ ਜਿਹੀ ਮੈਨੂੰ ਵਿਦਿਆ ਆਉਂਦੀ ਮੈਂ ਉਹਨਾਂ ਨੂੰ ਵਿਦਿਆ ਦੇਣਾ ਦੇਵਾਂਗਾ। ਹਾਂ ਜੇ ਤੁਸੀਂ ਇਹ ਚਾਹੋ, ਇਹ ਪੁੱਛਣਾ ਚਾਹੋ ਵੀ ਜਿਤਨੀ ਦੇਰ ਵਿੱਚ ਨਾਨਕ ਜਿਤਨੀ ਮੇਰੇ ਪਾਸ ਵਿਦਿਆ ਲੈ ਲੈ ਗਿਆ, ਇਹਦੀ ਬਾਤ ਮੈਂ ਕੱਲ੍ਹ ਤੁਹਾਨੂੰ ਦੱਸ ਦਿਆਂਗਾ, ਅੱਜ ਇਸਦੀ ਬੁੱਧ ਨੂੰ ਮੈਂ ਪਰਖ ਲਵਾਂਗਾ। ਖੈਰ ਮਿਸ਼ਟਾਨ ਮਿਠਾਈ ਵਗੈਰਾ ਵੰਡ ਕੇ ਚਲੇ ਗਏ, ਜੋ ਕੁਛ ਪੜ੍ਹਦਾ ਦੱਸੇ ਗੁਰੂ ਨਾਨਕ ਜੀ ਨੇ ਉਹਨਾਂ ਨੂੰ ਪਹਿਲਾਂ ਹੀ ਬੜੇ ਪੜ੍ਹਾਏ, ਪੜ੍ਹਦੇ ਜੀ ਹੈਰਾਨੀ ਦੀ ਹੱਦ ਨਾ ਰਹੀ। ਬਹੁਤ ਤੇਜ਼ ਬੱਚੇ ਦਾ ਦਿਮਾਗ ਦੇਖੇ ਨੀ, ਮੈਨੂੰ ਪਹਿਲੀ ਧੁਨੀ ਪਰ ਪੜ੍ਹਾ ਕੇ ਬਹੁਤ ਖੁਸ਼ ਹੋਇਆ ਜੀ। ਤਾਂ ਦਿਨਾਂ ਵਿੱਚ ਹੀ ਜਿਹੜੀ ਵਸਤੂ ਜਿਹੜੀ ਵਿਦਿਆ ਮੇਰੇ ਤੋਂ ਵਿਦਿਆਰਥੀ ਸਾਲਾਂ ਵਿੱਚ ਪ੍ਰਾਪਤ ਕਰ ਸਕਦੇ ਹਨ, ਇਹ ਤਾਂ ਦਿਨਾਂ ਵਿੱਚ ਹੀ ਕਰ ਰਹੇ। ਸ਼ਾਮ ਨੂੰ ਬੱਚੇ ਘਰ ਚਲੇ ਗਏ, ਘਰ ਜਦੋਂ ਗਏ ਮਾਤਾ ਜੀ ਨੇ ਮੂੰਹ ਦੇ ਉੱਪਰੋਂ ਤੂੰ ਉਤਾਰ ਪੂੰਜੀ ਤੇ ਪੁੱਛਿਆ ਬੇਟਾ ਕੀ ਕੁਛ ਪੜ੍ਹਿਆ, ਜਾ ਕੇ ਦੱਸ ਦਿਨ ਮਾਤਾ ਜੀ ਆਹ ਪੜ੍ਹਿਆ ਆਹ ਪੜ੍ਹਿਆ, ਆਪਣੇ ਬੱਚੇ ਜਿਵੇਂ ਆਪਣੀ ਤੋਤਲੀ ਜ਼ੁਬਾਨ ਨਾਲ ਦੱਸਦੇ। ਸ਼ਾਮ ਨੂੰ ਰਾਤ ਨੂੰ ਕਾਲੂ ਜੀ ਘਰ ਆ ਗਿਆ, ਉਹਨਾਂ ਨੇ ਗੋਦ ਵਿੱਚ ਬਿਠਾ ਕੇ ਤਿਆਰ ਕੀਤਾ, ਬੇਟਾ ਜੀ ਦੱਸੋ ਕੀ ਕੁਛ ਪੜ੍ਹੇ, ਉਹਨਾਂ ਨੂੰ ਦੱਸਦੇ। ਖੈਰ ਤੋਂ ਦਰਦ ਪਿਲਾਇਆ, ਸੌਂ ਗਏ, ਸਵੇਰੇ ਫਿਰ ਇਸ਼ਨਾਨ ਵਗੈਰਾ ਕਰਾਇਆ ਤੇ ਨਵੀਂ ਵਸਤਰ ਪਹਿਨਾਏ, ਦੁੱਧ ਪਿਲਾ ਕੇ। ਮੈਂ ਬੱਚਿਆਂ ਨੂੰ ਕਈ ਦਿਨ ਛੱਡਣ ਵਾਸਤੇ ਜਾਣਾ ਪੈਂਦਾ ਗਾਰਡੀਅਨਾਂ ਨੂੰ ਜਾਂ ਵਾਲਦਿਆਂ ਨੂੰ, ਕਿਉਂਕਿ ਬੱਚਿਆਂ ਨੂੰ ਖੇਲਣ ਦਾ ਸੁਭਾਅ ਹੁੰਦਾ, ਇਸ ਕਰਕੇ ਰਸਤੇ 'ਚ ਖੇਲ ਕੇ ਨਾ ਕਿਤੇ ਮੂਰੀ ਆਉਣ। ਇਉਂ ਅੱਜ ਫਿਰ ਕਾਲੂ ਜੀ ਲੈ ਜਾਂਦੇ ਹਨ, ਗੋਪਾਲ ਪਾਸ ਪਹੁੰਚੇ, ਕਹਿਣ ਦੱਸੋ ਪਾਤਾ ਜੀ ਕੱਲ੍ਹ ਤੁਸੀਂ ਕਿਹਾ ਸੀ ਵੀ ਅੱਜ ਮੈਂ ਬੁੱਧ ਪਰਖ ਲਵਾਂਗਾ, ਨਾਨਕ ਦੀ ਕਹੀ ਕਿ ਬੁੱਧ ਹੈ ਸਾਡਾ ਹੈਰਾਨ ਹੋ ਕਹਿੰਦਾ, ਬੁੱਧ ਇਹ ਤਾਂ ਤੁਰੇ ਪੜਿਆ ਪੜਿਆ ਮਹਿਤਾ ਜੀ, ਮੈਂ ਇਹਨੂੰ ਕੀ ਪੜ੍ਹਾਵਾਂਗਾ, ਇਹ ਤਾਂ ਦਿਨਾਂ ਵਿੱਚ ਹੀ ਜਿਤਨੀ ਵਿਦਿਆ ਮੇਰੇ ਪਾਸ ਹੈ ਲੈ ਲੈਂਦਾ, ਥੋੜ੍ਹਾ ਪੁਸ਼ਤਾਂ ਤੋਂ ਲਾ ਕੇ ਪਟਵਾਰ ਦਾ ਕੰਮ ਹੈ, ਜਿਹਦੇ ਵਿੱਚ ਹਿਸਾਬ ਕਿਤਾਬ ਦੀ ਬੜੀ ਭਾਰੀ ਜ਼ਰੂਰਤ ਪੈਂਦੀ ਹੈ, ਇਸ ਵਿਦਿਆ ਦੇ ਵਿੱਚ ਹਿਸਾਬ ਕਿਤਾਬ ਬਹੁਤਾ ਸੌਖਾ ਹੁੰਦਾ, ਇਸ ਕਰਕੇ ਇਹ ਵਿਦਿਆ ਜਿਤਨੀ ਮੇਰੇ ਪਾਸ ਹੈ ਦਿਨਾਂ ਵਿੱਚ ਹੀ ਗ੍ਰਹਿਣ ਕਰ ਲਏ। ਅੱਛਾ ਕਹਿਣ ਛੱਡ ਕੇ ਚਲੇ ਗਏ। ਅੱਜ ਬੱਚਿਆਂ ਨੂੰ 22 ਨੰਬਰ ਸਬਕ ਦੇਣ ਵਾਸਤੇ ਪਹਿਲਾ ਸਬਕ ਸੁਣਨਾ, ਦੂਸਰਾ ਸਬਕ ਦੇਣਾ, ਇਸ ਤਰੀਕੇ ਤੇ ਬੁਲਾਇਆ ਜਾਂਦਾ ਹੈ। ਗੁਰੂ ਨਾਨਕ ਜੀ ਨੂੰ ਵੀ ਬੁਲਾਇਆ, ਸਾਡੇ ਕਹਿਣ ਲੱਗੇ ਆਓ ਨਾਨਕ ਕੱਲ ਵਾਲਾ ਸਬਕ ਸੁਣਾਓ ਤੇ ਅੱਗੇ ਵਾਸਤੇ ਤੁਹਾਨੂੰ ਹੋਰ ਸਬਕ ਦਿੱਤਾ ਜਾਏਗਾ। ਚੁੱਪ ਚਪਾਤੇ ਨੇਤਰ ਤਰ੍ਹਾਂ ਦੇ ਛੱਪੜ ਨੀਵੇਂ ਸਿੱਟੇ ਬੈਠੇ ਬੋਲਦੇ ਨੇ, ਦੇਖਿਆ ਜੋ ਕੁਛ ਕੱਲ ਪੜ੍ਹਿਆ, ਕੱਲ ਕੈਸਾ ਅੱਛਾ ਤੁਸੀਂ ਪੜ੍ਹਿਆ, ਉਹ ਸੁਣਾਓ ਤੇ ਅੱਗੇ ਵਾਸਤੇ ਹੋਰ ਸਬਕ ਮਿਲੇ। ਫਿਰ ਨਹੀਂ ਬੋਲੇ, ਇਸੇ ਤਰ੍ਹਾਂ ਫਿਰ ਥੋੜ੍ਹਾ ਜਿਹਾ ਫਿਰ ਉਸਤਾਦ ਨੇ ਫੜ ਕੇ ਕਿਹਾ, ਦੇਖੋ ਜਿਹੜੇ ਬੱਚੇ ਨਹੀਂ ਪੜ੍ਹਦੇ ਉਹਨਾਂ ਨੂੰ ਸਜ਼ਾਵਾਂ ਮਿਲਣੀਆਂ, ਉਹਨਾਂ ਨੂੰ ਤਾੜਨਾ ਮਿਲਣੀਆਂ, ਇਸ ਕਰਕੇ ਸੁਣਾਓ ਕਰਨ ਵਾਲਾ ਸਬਕ। ਗੁਰੂ ਜੀ ਕਹਿਣ ਲੱਗੇ, ਪਾਤਾ ਜੀ ਤੁਸੀਂ ਮੈਨੂੰ ਕੀ ਪੜ੍ਹਾਉਣਾ ਚਾਹੁੰਦੇ ਹੋ, ਕੀ ਪੜ੍ਹਾਉਣਾ ਚਾਹੁੰਦੇ ਹੋ? ਪਤਾ ਕਹਿਣ ਲੱਗਾ, ਇਹ ਵਿਦਿਆ ਜਿਹੜੀ ਹੈ ਇਸਨੂੰ ਕੱਚੀ ਗੱਲ ਦੇ ਕਹਿੰਦੇ, ਹਿਸਾਬ ਕਿਤਾਬ ਬੜਾ ਅੱਛਾ ਹੈ,
ਜਿਹੜਾ ਇਹ ਵਿਦਿਆ ਦੇ ਵਿੱਚ ਨਿਪੁੰਨ ਹੈ ਸੋ ਉਹਨੂੰ ਹੋਰ ਦੁਨਿਆਵੀ ਵਿਦਿਆ ਨਾਲੋਂ ਬਹੁਤ ਜ਼ਿਆਦਾ ਜਲਦੀ ਸਾਫ ਤੈਅ ਕਰਨ ਦਾ ਵੱਲ ਆ ਜਾਂਦਾ ਹੈ। ਪਟਵਾਰ ਦਾ ਕੰਮ ਤੁਹਾਡੇ ਬੜੇ ਕਾਮਯਾਬੀ ਹੈ ਵਿਦਿਆ, ਇਹਦੇ ਵਿੱਚ ਸਾਫ ਦਾ ਬਹੁਤ ਅੱਛਾ ਹੁੰਦਾ। ਇਹ ਸੁਣ ਕੇ ਗੁਰੂ ਜੀ ਕਹਿੰਦੇ ਪਾਤਾ ਜੀ ਉਹਨੂੰ ਦੱਸੋ ਜ਼ਰਾ, ਜਦੋਂ ਜੀਵ ਜਮਦੂਤਾਂ ਦਾ ਗ੍ਰਿਫਤਾਰ ਕੀਤਾ ਹੋਇਆ ਧਰਮ ਰਾਜਾ ਦੇ ਪੇਸ਼ ਹੋਵੇਗਾ, ਉੱਥੋਂ ਉਹਦੇ ਕਰਮਾਂ ਦਾ ਹਿਸਾਬ ਕਿਤਾਬ ਮੰਗਿਆ ਜਾਂਦਾ ਹੋਵੇਗਾ ਕਿ ਇਹ ਤੁਹਾਡਾ ਜੋ ਕੁਛ ਪੜਾਉਂਗੇ ਉੱਥੇ ਵੀ ਇਹ ਇਸਨੇ ਕੁਛ ਮਦਦ ਕਰਨੀ ਹੈ ਕਿ ਨਾ। ਇੰਨੀ ਗੱਲ ਸੁਣ ਕੇ ਇੱਕ 7-8 ਸਾਲ ਦੇ ਬੱਚੇ ਤੋਂ ਹੈਰਾਨੀ ਆਉਣੀ ਸੀ, ਪਾਤਾ ਹੈਰਾਨ ਹੋ ਗਿਆ। ਇਹੋ ਜੀ ਗੱਲ ਬੜੇ ਬੜੇ ਬਜ਼ੁਰਗਾਂ ਨੂੰ ਵੀ ਨਸੀਬ ਨਹੀਂ ਹੁੰਦੀ। 7-8 ਸਾਲ ਦਾ ਬੱਚਾ, 7-8 ਸਾਲ ਦਾ ਬੱਚਾ ਰਸਤ ਦੀ ਗੱਲ ਕਹਿ ਰਿਹਾ, ਪਰਮਾਤਮਾ ਕਹਿ ਰਹੇ ਬੱਚੇ ਸਾਨੂੰ ਕਿੱਥੇ ਸਾਡਾ ਦੰਗ ਹੋ ਗਿਆ। ਸੁਣਿਆ ਸੀ ਬਈ ਨਾ ਕਾਲੂ ਦਾ ਪੁੱਤਰ ਦੰਗ, ਕੋਈ ਆਮ ਬੱਚਾ ਵਰਗਾ ਬੱਚਾ ਨਹੀਂ, ਉਹ ਗੱਲ ਪ੍ਰਤੱਖ ਸਾਹਮਣੇ ਦੇਖੀ। ਅਖੀਰ ਗੁਰੂ ਜੀ ਕਹਿਣ ਲੱਗੇ ਪਾਤਾ ਜੀ ਅੱਗੇ ਜਦੋਂ ਇਸ ਤੋਂ ਹਿਸਾਬ ਕਿਤਾਬ ਮੰਗਿਆ ਜਾਂਦਾ ਹੋਵੇਗਾ ਜੀਵ ਤੋਂ ਕਿ ਇਸ ਜੋ ਕੁਛ ਤੁਸੀਂ ਮੈਨੂੰ ਪੜਾਉਣਾ ਚਾਹੁੰਦੇ ਇਸਨੇ ਅੱਗੇ ਵੀ ਕੁਛ ਮਦਦ ਕਰਨੀ ਕਿ ਨਾ। ਤੁਹਾਡਾ ਸਟੈਪ ਤੁਹਾਡੇ ਘਰ ਵਿੱਚ ਆਇਆ, ਦੋਵੇਂ ਹੱਥ ਜੋੜ ਕੇ ਅਰਥ ਕਰਦਾ ਹੈ ਕਿ ਅੱਗੇ ਵੀ ਕੋਈ ਹਿਸਾਬ ਕਿਤਾਬ ਮੰਗੀ ਦਾ, ਕਿ ਅੱਗੇ ਹਿਸਾਬ ਕਿਤਾਬ ਕੋਈ ਮੰਗੂਗਾ, ਕੋਈ ਹਿਸਾਬ ਕਿਤਾਬ ਲਊਗਾ। ਇਹ ਗੱਲ ਸੁਣ ਕੇ ਗੁਰੂ ਨਾਨਕ ਗਿਆਨ ਲਏਗਾ, ਅੱਗੇ ਹਿਸਾਬ ਕਿਤਾਬ ਜ਼ਰੂਰ ਮੰਗੇਗਾ। ਗੁਰੂ ਜੀ ਕਿਉਂ ਉਚਾਰਨ ਕਰਕੇ ਇਕੱਠੇ
ਇੱਕ ਸੱਤੇ ਇੱਕ ਬੋਲਣ ਮਿੱਠੇ ਅਸ ਅਰੋਧ ਪਿਆ ਉੱਠ ਚੱਲੇ ਜਿਉਂ ਜਿਉਂ ਔਧ ਵਿਹਾਣੀ ਆ ਪਾਪ ਕਰੇਂਦਰ ਸਰ ਪਰਮ ਉੱਠੇ ਅਦਰਾ ਈਦ ਫੜੇ ਫੜ ਉੱਠੇ ਦੋਜ ਪਾਏ ਸਿਰਜਣ ਹਾਰੇ ਲੇਖਾ ਮੰਗੇ ਬਾਣੀਆਂ ਧਰਮ ਰਾਜਨ ਵਿੱਚ ਬਾਣੀਆਂ ਕਥਨੀ ਚਾਰ ਗਵਾਇਆ ਹੰਡ ਕੇ ਚਾਰ ਗਵਾਇਆ ਸੰਨ ਲੇਖਾ ਰੂਪ ਮੰਗੇਸ਼ਿਆ ਆਇਓ ਕਿਹੜੇ ਕੰਮ ਥਾਂ ਥਾਂ ਲੇਖਿਆ ਸਾਹਿਬ ਕਿਤਾਬ ਦਾ ਜ਼ਿਕਰ ਆਉਂਦਾ ਹੈ ਗੁਰਬਾਣੀ ਨੂੰ ਜਰਾ ਅੱਛੀ ਤਰ੍ਹਾਂ ਖੋਜ ਕੇ ਦੇਖੋ ਅੱਖਾਂ ਖੋਲ ਕੇ ਜਦੋਂ ਪੜ੍ਹੀਏ ਪਹਿਲੇ ਗੁਰਬਾਣੀ ਨੂੰ ਨਮਸਕਾਰ ਕਰੋ ਗੁਰੂ ਦੀ ਚਮਰ ਕਰੋ ਸਤਿਕਾਰ ਕਰੋ ਇੱਜ਼ਤ ਕਰੋ ਗੁਰੂ ਸਰੂਪ ਜਾਣ ਕੇ ਉਸੀ ਤਰ੍ਹਾਂ ਹੀ ਸਤਿਕਾਰ ਹੋਵੇ ਫਿਰ ਬਾਣੀ ਪੜ੍ਹੋ ਪ੍ਰੇਮ ਨਾਲ ਸ਼ਰਧਾ ਨਾਲ ਅੱਖਾਂ ਖੋਲ ਕੇ ਜਾਣੇ ਸਮਝ ਕੇ ਫਿਰ ਪਤਾ ਲੱਗੇਗਾ ਸਾਨੂੰ ਥਾਂ ਥਾਂ ਵੀ ਗੁਰਬਾਣੀ ਦੇ ਵਿੱਚ ਲੇਖੇ ਪੱਤੇ ਦਾ ਥਾਂ ਥਾਂ ਜ਼ਿਕਰ ਆਉਂਦਾ ਹਿਸਾਬ ਕਿਤਾਬ ਦਾ ਜ਼ਿਕਰ ਆਉਂਦਾ ਹੈ ਜੀਵ ਤੋਂ ਸਾਹ ਮੰਗਿਆ ਜਾਂਦਾ ਹੈ ਇੱਥੇ ਗੁਰੂ ਜੀ ਦੱਸਦੇ ਲੇਖਾ ਮੰਗੇ ਬਾਣੀਆਂ
ਲੇਖਾ ਮੰਗਾ ਧਰਮ ਰਾਜ
ਛੱਡ ਕੇ ਇਹ ਸਵਾਸਾਂ ਰੂਪੀ ਪੂੰਜੀ ਗੁਨਾਹਾਂ ਪਾਪਾਂ ਵਿੱਚ ਹੀ ਖਰਚ ਕਰ ਜਾਏ ਸਾਹਿਬ ਕਰਕੇ ਮੰਗਣੇ ਹੋਇਆ
یوں کر کے ایک کوئی میجسٹریٹ بڑا رشوت خور, جتنے رشوت اتنے انصاف بھی کیسے ہو سکتا ہے, وہ بالکل ناسک سوال کا رب تو منکر کہندا سی رب کوئی نہیں تے حساب کا ترکی نے منگنا ہوا, ایسے خیال کا بندہ سی. اسی طرح اج اپنے ڈرائنگ روم میں بیٹھا, دروازے سارے اندروں چٹکیاں لاک ہوئی ہوئی, آرام کرسی اوپر بیٹھا, اخبار پڑھ رہے, اچن چیت ہی روشنی ہوئی, سامنے ایک بندہ کھڑا دسیا جس کے ہاتھ میں دو چھوٹی چھوٹی کاپیاں پینسل, اس کی نگاہ روشنی ہون کر کے اخبار تو اٹھی سامنے دیکھیا, پوچھنے لگا کون ہو کدھر سے آ گئے, جی روح سامنے کرے سی وہ کہنے لگا میں آپ کا کتیاں نا, دروازے سارے لاک سن بند سن, کدھر دی آ گئے, وہ کہنے لگا مینوں انہوں دروازے لاک شاک کی کوئی قید نہیں,
ਜਿੱਥੇ ਏਅਰਟਾਈਟ ਹੈ ਮੈਂ ਉੱਥੇ ਵੀ ਜਾ ਸਕਦਾ ਹਾਂ। ਖੁਫੀਆ ਖੁਫੀਆ ਕੈਸੇ? ਅੱਗੇ ਤਾਂ ਆਪ ਕਦੇ ਦਿਖਾਈ ਨਹੀਂ ਦਿੱਤੇ, ਪਹਿਲੀ ਦਫ਼ਾ ਦਿਖਾਈ। ਕਹਿੰਦਾ ਖੁਫੀਆ ਕੇ ਦਿਖਾਈ ਕਿਆ ਦੇ? ਇਹਦਾ ਕੀ ਮਤਲਬ? ਮੈਜਿਸਟ੍ਰੇਟ ਨੇ ਪੁੱਛਿਆ, ਉਹ ਕਹਿਣਗਾ ਇਹ ਈਸ਼ਵਰੀ ਨਿਹਤ ਹੈ, ਜਦ ਤੱਕ ਈਸ਼ਵਰ ਨੇ ਸ੍ਰਿਸ਼ਟੀ ਰਚੀ, ਜਦ ਤੱਕ ਸ੍ਰਿਸ਼ਟੀ ਰਹੇਗੀ ਉਸਦੇ ਨਿਯਮ ਜਿਹੜੇ ਹਨ ਉਹਦੇ ਮੁਤਾਬਕ ਕਾਰਵਾਈ ਹੁੰਦੀ ਰਹੇਗੀ। ਜਿਵੇਂ ਜਦ ਤੋਂ ਕੋਈ ਗਵਰਨਮੈਂਟ ਕਾਇਮ ਹੁੰਦੀ ਹੈ, ਜਦ ਤੱਕ ਉਹ ਰਹਿੰਦੀ ਹੈ ਉਹਦੇ ਜਿਹੜੇ ਅਸੂਲ ਹੈ ਨਿਯਮ ਉਹ ਵੀ ਕਾਇਮ ਰਿਹਾ ਕਰਦੇ। ਇਸੀ ਤਰ੍ਹਾਂ ਪਰਮੇਸ਼ਰ ਨੇ ਸ੍ਰਿਸ਼ਟੀ ਰਚੀ, ਜਦ ਕੋਈ ਜੀਵ ਦੁਨੀਆਂ ਤੇ ਦੇਹ ਧਾਰ ਕੇ ਆਉਂਦਾ ਨੇ ਜਾਂਦਾ, ਉਸਦੇ ਨਾਲ ਉਹਦਾ ਖੁਫੀਆ ਭੇਜਿਆ ਜਾਂਦਾ ਹੈ, ਮਰਨ ਤੱਕ ਉਹਦੇ ਨਾਲ ਰਹਿੰਦਾ ਹੈ, ਉਸਦੇ ਚੰਗੇ ਮਾੜੇ ਕਰਮ ਲਿਖਦਾ ਰਹਿੰਦਾ। ਇਹ ਪੁੱਛਣ ਲੱਗਿਆ ਮੈਜਿਸਟਰ, ਇਹ ਕਿਉਂ ਚੰਗੇ ਮਾੜੇ ਕਰਮ ਕਿਉਂ ਲਿਖਦਾ? ਉਹ ਕਹਿਣ ਲੱਗਾ ਈਸ਼ਵਰ ਨੇ ਜਿਹੜਾ ਇੱਥੇ ਕਰਤੱਵ ਕਰਕੇ ਜਾਂਦਾ ਉਹਨੇ ਉਹਦੇ ਕਰਤੱਵਾਂ ਦਾ ਫਲ ਵੀ ਦੇਣਾ ਹੁੰਦਾ। ਅੱਗੇ ਜਾ ਕੇ ਇਹਨੂੰ ਕਹਿ ਲਓ, ਯਾਨੀ ਇਨਸਾਨ ਆਪਣਾ ਪ੍ਰਲੋਕ ਖੁਦ ਤਿਆਰ ਕਰਦਾ ਹੈ, ਆਪਣੀ ਆਫਤ ਨੂੰ ਖੁਦ ਬਣਾਉਂਦਾ ਹੈ, ਚੰਗੀ ਬਣਾ ਲਏ ਮੰਦੀ ਬਣਾ ਲਏ। ਜਿਵੇਂ ਇੱਥੇ ਦੁਨੀਆਂ ਦੇ ਵਿੱਚ ਇਨਸਾਨ ਆਪਣਾ ਫਿਊਚਰ ਆਪ ਬਣਾਉਂਦਾ ਹੈ, ਅੱਛੀ ਅੱਛੀ ਐਜੂਕੇਸ਼ਨ ਹਾਸਿਲ ਕਰਦੇ ਨੇ, ਬੱਚਿਆਂ ਨੂੰ ਬਾਹਰਲੇ ਮੁਲਕਾਂ 'ਚ ਭੇਜਦੇ ਨੇ, ਕਾਹਦੇ ਵਾਸਤੇ? ਇਹਨਾਂ ਦਾ ਫਿਊਚਰ ਅੱਛਾ। ਇਸੀ ਤਰ੍ਹਾਂ ਹੀ ਮਰਨ ਤੋਂ ਬਾਅਦ ਜ਼ਿਆਦਾ ਦੂਰ ਦਾ ਫਿਊਚਰ ਹੈ ਉਹਨੂੰ ਹਰੇਕ ਨਹੀਂ ਦੇਖ ਸਕਦਾ, ਉਹ ਵੀ ਇਨਸਾਨ ਖੁਦ ਤਿਆਰ ਕਰਦਾ ਹੈ। ਜੇ ਜੇ ਇੱਥੇ ਕਰਤੱਵ ਕਰਦਾ ਹੈ ਕੋਈ ਚੰਗੇ ਅਮਰ, ਸੋ ਉਹਦਾ ਖੁਫੀਆ ਜਿਸ ਵਕਤ ਇਹਦਾ ਮ੍ਰਿਤੂ ਹੁੰਦਾ ਹੈ, ਧਰਮਰਾਜ ਦੇ ਅੱਗੇ ਦੋਵੇਂ ਦਾਤੀਆਂ ਰੱਖ ਦਿੰਦਾ, ਉਹਦੇ ਹਿਸਾਬ ਅਗਲਾ ਜਨਮ ਇਸ ਦਾ ਹੁੰਦਾ ਹੈ। ਇਹ ਸੁਣ ਕੇ ਹੈਰਾਨ ਹੋਏ, ਕੁਛ ਸੋਚ ਕੇ ਫਿਰ ਕਹਿਣ ਲੱਗਾ, ਤਾਂ ਇਸਦਾ ਮਤਲਬ ਤੁਸੀਂ ਮੇਰੇ ਸ਼ੁਭ ਅਸ਼ੁਭ ਕਰਮ ਲਿਖ ਦੋ ਕਿ ਨਾ? ਹਾਂ, ਅੱਜ ਤੱਕ ਫਿਰ ਦੱਸੋ ਮੈਂ ਕਿਤਨੇ ਚੰਗੇ ਕੀਤੇ ਕਿੰਨੇ ਮਾੜੇ ਕੀਤੇ? ਕਹਿੰਦੇ ਦੇਖੋ ਮੇਰੇ ਪਾਸ ਦੋ ਕਾਪੀਆਂ, ਉਹ ਰੂਪ ਕਹਿੰਦੀ ਇੱਕ ਸਫੈਦ ਕਾਪੀ ਹੈ ਜੀ, ਇਹ ਸਿਆਹ ਕਾਪੀ ਹੈ। ਸਫੈਦ ਕਾਪੀ ਦੇ ਉੱਪਰ ਆਪਦੇ ਚੰਗੇ ਕਰਮ ਲਿਖੇ ਹੋਏ, ਸਿਆਹ ਦੇ ਉੱਪਰ ਬੁਰੇ ਲਿਖੇ ਹੋਏ। ਕਹਿੰਦੇ ਫਿਰ ਦੱਸੋ ਮੇਰੇ ਚੰਗੇ ਕਰਮ ਕਿਤਨੇ ਹਨ? ਮੈਜਿਸਟ੍ਰੇਟ ਪੁੱਛਣ ਲੱਗਿਆ, ਤੇ ਬੁਰੇ ਕਿਤਨੇ ਹਨ? ਸਫੈਦ ਕਾਪੀ ਖੋਲੀ, ਖੋਲ ਕੇ ਉਹ ਕਹਿਣ ਲੱਗਿਆ ਅੱਜ ਤੱਕ ਆਪਨੇ ਸਿਰਫ ਪੰਜ ਕਰਮ ਚੰਗੇ ਕੀਤੇ। ਮੈਜਿਸਟ੍ਰੇਟ ਸੋਚਣ ਲੱਗਿਆ, ਵਾਕਈ ਮੈਂ ਸਿਰਫ ਇੰਨੇ ਕੀਤਾ, ਪੰਜ ਕਰਮ ਚੰਗੇ ਕੀਤੇ। ਫਿਰ ਉਸਨੇ ਪੁੱਛਿਆ ਮੇਰੇ ਸਿਆਹ ਕਰਮੀਆਂ ਨੇ ਮਾੜੇ ਕਰਮ ਕਿੰਨੇ ਹਨ? ਸਿਆਹ ਕਾਪੀ ਖੋਲ ਕੇ ਦੱਸੋ ਜ਼ਰਾ। ਦੂਸਰੀ ਕਾਪੀ ਸਿਆਹ ਕਾਪੀ ਖੋਲੀ ਗਈ, ਉਹਦੇ ਵਿੱਚ ਦੇਖ ਕੇ ਕਹਿਣ ਲੱਗਾ ਉਹ ਤੁਸੀਂ ਆਏ ਨੇ ਉਹ ਰੂਹ ਮੈਜਿਸਟ੍ਰੇਟ ਸਾਹਿਬ, ਆਪ ਦੇ ਸਾਢੇ 1200 ਬੁਰਾ ਕਰਮ ਹੈ, ਕਿੱਥੇ ਪੰਜ ਕਿੱਥੇ ਸਾਢੇ 1200। ਇਹ ਦੋਵੇਂ ਕਾਪੀਆਂ ਮੈਂ ਧਰਮਰਾਜ ਦੇ ਅੱਗੇ ਰੱਖ ਦੇਣੇ, ਜਿਸ ਵਕਤ ਤੋਂ ਉੱਥੇ ਮੁਲਜ਼ਮ ਹੋਇਆ ਗ੍ਰਿਫਤਾਰ ਖੜਿਆ ਖੜਾ ਹੋਵੇਗਾ ਉਸਦੇ ਅੱਗੇ, ਇਸਦੇ ਹਿਸਾਬ ਦੇ ਮੁਤਾਬਕ ਹੀ ਆਪ ਨੂੰ ਅਗਲਾ ਜਨਮ ਮਿਲਣਾ। ਜਦੋਂ ਇਹ ਗੱਲ ਸੁਣੀ ਹੈਰਾਨ ਹੋ ਗਿਆ, ਵਾਕਈ ਗੱਲ ਵੀ ਦੱਸੀ ਉਸਨੇ ਵੀ ਮੇਰੇ ਬੁਰੇ ਕਰਮ ਬਹੁਤ ਹੈ, ਸਿਰਫ 4-5 ਕਰਮਾਂ ਚੰਗੇ ਕੀਤੇ ਉਹ ਵੀ ਦੁਨੀਆਂ ਨੂੰ ਦਿਖਾਵੇ ਵਾਸਤੇ। ਇਸ ਕਰਕੇ ਕੁਛ ਸੋਚਣ ਲੱਗਿਆ ਵੀ ਮੈਂ ਤਾਂ ਸਮਝਦਾ ਸੀ ਰੱਬ ਹੈ ਨਹੀਂ, ਮੈਂ ਇਸ ਨੂੰ ਦੱਸਾਂ ਹਿਸਾਬ ਕਿਤਾਬ ਨਹੀਂ, ਪਰ ਬਸ ਉਹਨਾਂ ਦਾ ਇਹੋ ਜਿਹੇ ਖਿਆਲਾਂ ਨੂੰ ਮੁੱਖ ਰੱਖ ਕੇ ਮੈਜਿਸਟ੍ਰੇਟ ਦਾ ਮਨ ਜਿਹੜਾ ਸੀ ਹੋਰ ਚੱਕਰ ਲਗਾਉਣ ਲੱਗ ਗਿਆ ਅੰਦਰ ਦੇ, ਜ਼ਰੂਰ ਰੱਬ ਹੈ, ਜ਼ਰੂਰ ਚੰਗੇ ਮਾੜੇ ਕਰਮਾਂ ਦਾ ਫਲ ਹੈ। ਇਸ ਕਰਕੇ ਅੱਗੇ ਵਾਸਤੇ ਜਿਤਨੀ ਕੁ ਬਕਾਇਆ ਜ਼ਿੰਦਗੀ ਹੈ ਉਹ ਵੀ ਨਾ ਮੈਂ ਸਫੈਦ ਕਾਪੀ ਭਰ ਕੇ ਲਿਜਾਵਾਂ, ਸਿਆਹ ਕਾਪੀ ਇੱਕ ਵੀ ਨਾਵਾਂ ਦਰਜ ਨਾ ਹੋ, ਇਹ ਜਿਹੇ ਖਿਆਲ ਚੱਕਰ ਲਗਾਉਣ ਲੱਗ ਗਏ ਉਸਦੇ ਅੰਦਰ। ਉਸੀ ਵਕਤ ਉਸਦੀ ਕਲਮ ਬੜੀ ਤੇਜ਼ੀ ਨਾਲ ਚੱਲੀ ਹੁੰਦੀ ਹੈ, ਸਫੈਦ ਕਾਪੀ ਦੇ ਉੱਪਰ ਲਿਖ ਰਿਹਾ ਹੈ। ਛੱਟ ਪੁੱਛਿਆ ਮੈਜਿਸਟ੍ਰੇਟ ਨੂੰ, ਆਪ ਕੀ ਲਿਖਦੇ ਹੋ? ਕਹਿੰਦੇ ਮੈਂ ਲਿਖਦਾ ਹੁਣ ਇਸਦੇ ਖਿਆਲਾਤ ਬਦਲ ਰਹੇ ਹਨ, ਵਹਿਦਾ ਕਰਦਾ ਮੈਂ ਆਸਤਕ ਬਣਾਂਗਾ, ਵਹਿਦਾ ਕਰਦਾ ਮੈਂ ਨੇਕੀ ਚ ਜ਼ਿੰਦਗੀ ਗੁਜ਼ਾਰਾਂਗਾ, ਵਹਿਦਾ ਕਰਦਾ ਮੈਂ ਰੱਬ ਦੀ ਬੰਦਗੀ ਚ ਜ਼ਿੰਦਗੀ ਗੁਜ਼ਾਰਾਂਗਾ। ਇੰਨੀ ਗੱਲ ਕਹਿੰਦੇ ਅਲੋਪ ਹੋ ਗਿਆ। ਮੈਜਿਸਟ੍ਰੇਟ ਨੇ ਆਪਣੀ ਜਿਹੜੀ ਬਾਕੀ ਜ਼ਿੰਦਗੀ ਸੀ ਬਹੁਤ ਆਲਾ ਬਣਾ ਲਈਆਂ ਨੇ ਹਿਸਾਬ ਕਿਤਾਬ ਦੀ ਬਾਤ। ਗੁਰੂ ਬਾਬਾ ਜੀ ਗੁਰੂ ਨਾਨਕ ਦੇ ਮਹਾਰਾਜ ਜਿਸ ਵਕਤ ਗੋਪਾਲ ਪਾਧੇ ਨੇ ਪੁੱਛਿਆ ਕਿ ਅੱਗੇ ਕੋਈ ਇਸ ਤੋਂ ਹਿਸਾਬ ਕਿਤਾਬ ਵੀ ਲਿਆ ਜਾਂਦਾ? ਗੁਰੂ ਜੀ ਕਹਿੰਦੇ ਹਾਂ ਲਿਆ ਜਾਂਦਾ, ਅਗਰ ਹਿਸਾਬ ਕਿਤਾਬ ਲਿਆ ਜਾਂਦਾ ਹੈ ਤੇ ਫਿਰ ਉੱਥੇ ਮਦਦ ਕੌਣ ਕਰਦਾ ਹੈ? ਗੁਰੂ ਬਾਬਾ ਜੀ ਨੇ ਇੱਕ ਸ਼ਬਦ ਉਸ ਮੌਕੇ ਉਚਾਰਨ ਕੀਤਾ, ਇਹ ਉੱਥੇ ਇਹਦੀ ਮਦਦ ਹੁੰਦੀ ਹੈ, ਇਹੋ ਜਿਹਾ ਲੇਖਾ ਪੱਤਾ, ਇਹੋ ਜਿਹਾ ਹਿਸਾਬ ਕਿਤਾਬ ਜੀਵ ਦੀ ਕਿਉਂ ਮਦਦ ਕਰਦਾ ਹੈ?
ਮੋਹੇ ਕਸ ਮਸਕ ਮਤ ਕਾਗਦ ਕਰ ਸਾਰ ਕਲਮ ਭਾਵ ਕਰ ਚਿੱਤ ਲਿਖਾਰੀ ਗੁਰ ਕੁਛ ਲਿਖ ਵਿਚਾਰ ਲਿਖਣਾ ਸਾਰਾ ਹੈ ਲਿਖ ਲਿਖ ਅੰਤ ਨਾ ਸਾਰਾ ਵਾਰ ਬਾਬਾ ਇਹ ਲੇਖਾ ਲਿਖ ਜਾਣ ਜਿੱਥੇ ਲੇਖਾ ਮੰਗੀਏ ਤਿੱਥੇ ਹੋਏ ਸੱਚਾ ਨਿਸ਼ਾਨ ਜਾਲ ਹੋਏ ਮੋਹ ਤੱਕ ਮੋਹ ਨੂੰ ਫੂਕ ਕੇ ਯਾਨੀ ਆਸਰੀ ਗੁਣਾਂ ਨੂੰ ਫੂਕ ਕੇ ਰਸਮਸ ਕਰ ਇਹਦੀ ਸਿਆਹੀ ਬਣਾ ਮਤ ਕਾਗਜ਼ ਕਰਤਾ ਸ੍ਰੇਸ਼ਟ ਮਤ ਹੈ ਜਿਹੜੀ ਇਸਨੂੰ ਕਾਗਜ਼ ਬਣਾ ਦੋ ਕਿਸਮੀ ਮਤ ਹੁੰਦੀ ਇੱਕ ਬੁਰੀ ਮਤ ਇੱਕ ਚੰਗੀ ਮਤ ਬੁਰੀ ਮਤ ਬੁਰੇ ਕੰਮਾਂ ਵੱਲ ਪ੍ਰੇਰਦੀ ਹੈ ਚੰਗੀ ਮਤ ਚੰਗੀਆਂ ਵੱਲ ਸ੍ਰੇਸ਼ਟ ਮਤ ਹੈ ਇਸ ਵਿਚਾਰ ਮਤ ਕਾਗਜ਼ ਕਰ ਸਾਰ ਸ੍ਰੇਸ਼ਟ ਮਤ ਜਿਹੜੀ ਹੈ ਇਸਨੂੰ ਕਾਗਜ਼ ਬਣਾ ਕਲਮ ਖਾਓ ਪ੍ਰੇਮ ਜਿਹੜਾ ਇਸਨੂੰ ਕਲਮ ਬਣਾਓ ਚਿੱਤ ਲਿਖਾਰੀ ਚਿੱਤ ਨੂੰ ਲਿਖਾਰੀ ਬਣਾਓ ਗੁਰ ਕੁਛ ਲਿਖ ਵਿਚਾਰ ਗੁਰ ਨੂੰ ਪੁੱਛ ਕੇ ਸੱਤ ਸੱਤ ਦੀ ਵਿਚਾਰ ਲਿਖ ਲਿਖਣਾ ਸਾਲਾ ਹੀ ਲਿਖ ਵਾਹਿਗੁਰੂ ਅੰਤਰਿਆਮ ਦਾ ਨਾਮ ਲਿਖੀ ਨਾਮ ਕਰ ਉਹਦੇ ਸਿਫਤ ਸ਼ਲਾਘਾ ਕਰ ਲਿਖਣਾ ਸਾਲਾ ਹੈ ਲਿਖ ਲਿਖ ਅੰਤ ਨਾ ਪਾਰਾ ਵਾਰ ਜਿਸ ਵਾਹਿਗੁਰੂ ਅੰਤਰਿਆਮੀ ਦਾ ਅੰਤ ਪਾਰਾ ਵਾਰ ਅੱਜ ਤੱਕ ਕਿਸੇ ਨੇ ਪਾਇਆ ਹੀ ਨਹੀਂ ਉਸਦਾ ਨਾਮ ਜਪ ਉਸਦੀ ਸਿਫਤ ਸ਼ਲਾਘਾ ਕਰ ਬਾਬਾ ਇਹ ਲੇਖਾ ਲਿਖ ਜਾਣ ਇਹ ਪਾਤਾ ਜੀ ਇਹੋ ਜਿਹਾ ਲੇਖਾ ਲਿਖਣਾ ਸਿੱਖੋ ਜਿੱਥੇ ਲੇਖਾ ਮੰਗੀਏ ਜਿੱਥੇ ਹੋਏ ਸੱਚਾ ਨਿਸ਼ਾਨ ਜਿੱਥੇ ਹਿਸਾਬ ਕਿਤਾਬ ਮੰਗੀ ਨਾ ਹੋਏਗਾ ਦਰਗਾਹ ਵਿੱਚ ਧਰਮ ਰਾਜਾ ਦੇ ਵਿੱਚ ਉੱਥੇ ਇਹ ਜਿਹੜਾ ਲੇਖਾ ਪੱਤਾ ਹੈ ਇਹਨੇ ਭਜਨ ਹੈ ਵਾਹਿਗੁਰੂ ਦਾ ਜਸ ਹੈ ਇਸਨੇ ਮਦਦ ਕਰਨੀ ਹੈ ਇਹ ਉੱਥੇ ਗਵਾਹ ਬਣੇਗਾ ਤੁਮੇ ਵਾਹ ਬਣੇਗਾ ਛਡਾਰੇਗਾ ਮਲਕ ਜੋ ਕੰਨੀ ਸੁਣੀਂਦਾ
ਖੂਨ ਖਾਲੇ ਆ ਜਿੰਦ ਨਮਾਣੀ ਕੱਢੀਏ ਖੱਡਾ ਖੂਨ ਖੜਕਾ। ਇੱਥੇ ਉਹ ਨਕਸ਼ਾ ਬਣ ਕੇ ਦੱਸਦੇ ਨੇ ਬਾਬਾ ਫਰੀਦ ਜੀ ਜਿਹਨਾਂ ਨੂੰ ਜਦੋਂ ਸਾਹ ਪੂਰੇ ਹੋ ਗਏ ਸਰੀਰ ਦੇ ਵਿੱਚੋਂ ਉਸ ਮੌਕੇ ਜਿਹਨੂੰ ਬਿਲਕੁਲ ਮੌਤ ਜ਼ਿੰਦਗੀ ਦੇ ਵਿੱਚ ਕਹਿੰਦੇ ਹਨ ਮੌਤ ਦਾ ਫਰਿਸ਼ਤਾ ਜਾਂ ਜਮਦੂਤ ਹੁੰਦੇ ਹਨ ਸਾਹਮਣੇ ਆ ਕੇ ਮੂੰਹ ਦਿਖਾਉਂਦੇ ਉਹਨਾਂ ਲੋਕਾਂ ਨੂੰ ਜਿਹੜੇ ਗੁਣਾਂ ਦਾ ਜ਼ਿੰਦਗੀ ਪਾਪਾਂ ਵਿੱਚ ਬਿਲਾਲ ਉਹਨਾਂ ਵਾਸਤੇ ਹਨ ਕਰਨੀਆਂ ਨੇਕਾਂ ਵਾਸਤੇ ਨਹੀਂ ਸਹੀਓ ਉਹਨਾਂ ਨੂੰ ਸਾਹਮਣੇ ਆ ਕੇ ਮੂੰਹ ਦਿਖਾਉਣ ਫਿਰ ਕੀ ਕਰਦੇ ਨੇ ਜਿੰਦ ਨਮਾਣੀ ਕੱਢੀ ਹੱਡਾਂ ਨੂੰ ਕੁੜਤਾ ਸਰੀਰ ਦੇ ਵਿੱਚੋਂ ਰੂਹ ਨੂੰ ਯਾਨੀ ਸੂਖਮ ਸਰੀਰ ਨੂੰ ਅਸਥੂਲ ਸਰੀਰ ਵਿੱਚੋਂ ਕੁੱਟ ਕੁੱਟ ਕੇ ਕੱਢਦੇ ਇਹਦਾ ਮੋਹ ਹੁੰਦਾ ਜਾਣਾ ਨਹੀਂ ਚਾਹੁੰਦਾ ਜਿਵੇਂ ਜਿਸ ਮਕਾਨ ਵਿੱਚ ਜਿਸਦਾ ਮੋਹ ਉਹਨੂੰ ਛੱਡਣਾ ਨਹੀਂ ਚਾਹੁੰਦਾ ਜੇ ਉੱਥੋਂ ਲਿਜਾਣਾ ਹੋਵੇ ਜ਼ਬਰਦਸਤੀ ਲਿਜਾਇਆ ਜਾਂਦਾ ਇਸੀ ਤਰ੍ਹਾਂ ਇਹਦਾ ਮੋਹ ਸਰੀਰ ਵਿੱਚ ਹੈ ਸਰੀਰ ਦੇ ਸੰਬੰਧ ਕਰਕੇ ਹੋਰ ਪਦਾਰਥਾਂ ਭੁੱਚਦੀਆਂ ਭੈਣ ਭਰਾ ਤੇ ਧਨ ਜਾਇਦਾਦ ਮਾੜੀਆਂ ਵਿੱਚ ਹੈ ਸੋ ਇਹ ਜਾਣਾ ਨਹੀਂ ਚਾਹੁੰਦਾ ਲੇਕਿਨ ਉਹ ਕਹਿੰਦੇ ਹੁਣ ਤੇਰਾ ਖਤਮ ਹੋ ਗਈ ਆਯੂ ਹੁਣ ਤੂੰ ਰਹਿ ਨਹੀਂ ਸਕਦਾ ਅਗਰ ਨਹੀਂ ਖੁਸ਼ੀ ਨਾਲ ਜਾਏਗਾ ਤੈਨੂੰ ਜ਼ਬਰਦਸਤੀ ਲਿਜਾਇਆ ਜਾਏ ਫਿਰ ਉਹ ਕੀ ਕਰਦੇ ਨੇ ਜਿੰਦ ਨਵਾਣੀ ਕੱਢੀ ਹੱਡਾਂ ਖੂਹ ਖੜਕਾ ਯਾਨੀ ਕੁੱਟ ਕੁੱਟ ਕੇ ਇਹਦੇ ਵਿੱਚੋਂ ਸੂਖਮ ਸਰੀਰ ਨੂੰ ਉਸ ਵਿੱਚੋਂ ਕੱਢਦੇ ਹਨ ਸਾਡੇ ਇਲਾਕੇ ਵਿਆਹ ਦੀ ਉਮਰ 105 ਸਾਲ ਦੀ ਹੋਈ ਆਪਣੀ ਜਵਾਨੀ ਹੱਡ ਬੀਤੀ ਦੱਸਦੇ ਹੁੰਦੇ ਚੜਾਈ ਕਰ ਚੁੱਕੇ ਨੇ ਕਈ ਸਾਲ ਫੌਜ ਵਿੱਚ ਨੌਕਰ ਸਨ ਉਹਨਾਂ ਸਮਿਆਂ ਵਿੱਚ ਉਹਨਾਂ ਦੀ ਉਮਰ ਕੋਈ 35 ਸਾਲ ਦੀ ਸੀ ਛੁੱਟੀ ਆਏ ਬਿਮਾਰ ਹੋ ਗਏ ਰਾਤ ਦੇ ਵੇਲੇ ਸੁਰ ਚਪਾ ਦੇ ਵਕਤ ਮਰ ਗਏ ਛੇ ਮਿੰਟ ਹੋ ਗਏ ਕਹਿੰਦੇ ਮੈਨੂੰ ਲੈ ਗਏ ਬੜੇ ਸਾਰੇ ਜਿਸ ਨੂੰ ਧਰਮ ਰਾਜਾ ਕਹਿੰਦੇ ਬੈਠਾ ਉਹਦੇ ਸਾਹਮਣੇ ਮੈਨੂੰ ਪੇਸ਼ ਕੀਤਾ ਉਹ ਦੇਖ ਕੇ ਕਹਿਣ ਲੱਗਾ ਇਹ ਨਹੀਂ ਸ਼ਾਮ ਸਿੰਘ ਹੋਰ ਹੈ ਜਲਦੀ ਲੈ ਜਾਓ ਇਸਨੂੰ ਗਲਤੀ ਨਾਲ ਲੈ ਆਇਆ ਜਲਦੀ ਲੈ ਜਾਓ ਤਾਂ ਕਾਲ ਬਿਨਾਂ ਤੁਕ ਦੇਣਗੇ ਲੋਕ ਰਾਤ ਦੇ ਵਕਤ ਜੇ ਕੋਈ ਮ੍ਰਿਤੂ ਵਜੇ ਸੰਸਕਾਰ ਨਹੀਂ ਕਰਦੇ ਸੰਸਕਾਰ ਤਾਂ ਨਹੀਂ ਕਰਦੇ ਐਸਾ ਰਿਵਾਜ ਰੱਖਿਆ ਸਿਉਂ ਕਰਕੇ ਉਹ ਕਹਿਣ ਚੱਲ ਵੀ ਜਲਦੀ ਤੇਰਾ ਕਾਲ ਬਿਨਾਂ ਤੁਕ ਦੇਣ ਕਿਉਂਕਿ ਸੂਖਮ ਸਰੀਰ ਨੂੰ ਅਸਥੂਲ ਵਿੱਚੋਂ ਕੱਢ ਕੇ ਲੈ ਜਾਏ ਅਸਥੂਲ ਤਾਂ ਇੱਥੇ ਰਹਿ ਜਾਂਦੇ ਦਫਨਾ ਦਿੰਦੇ ਨੇ ਸਾੜ ਦਿੰਦੇ ਸਾਰੇ ਦੇਖਦੇ ਹੀ ਰੋਜ਼ ਲੋਕਾਂ ਦੇ ਵਰਤੋਂ ਵਿੱਚ ਇਹ ਗੱਲਾਂ ਆਉਂਦੀਆਂ ਚਸ਼ਮਦੀਦਾ ਗੱਲਾਂ ਲੋਕਾਂ ਦੀ ਰੋਜ਼ ਦੇਖਦੇ ਮ੍ਰਿਤੂ ਵਾਲਿਆਂ ਦੀ ਹਾਲਤ ਪਰ ਉਹ ਦੱਸਦੇ ਨੇ ਮੈਨੂੰ ਕਹਿਣ ਲੱਗੇ ਜਲਦੀ ਚੱਲ ਮੈਂ ਫਿਰ ਕਿਹਾ ਵੀ ਮੈਨੂੰ ਲੱਗੀ ਹੈ ਪਿਆਸ ਮੈਨੂੰ ਪਾਣੀ ਪਿਲਾ ਕਿਵੇਂ ਪਾਣੀ ਨਹੀਂ ਜਲਦੀ ਚੱਲ ਤੇਰਾ ਕਾਲ ਬਿਨਾਂ ਤੁਕ ਦੇਣ ਕਿ ਮੈਂ ਕਹਿੰਦਾ ਮੈਨੂੰ ਪਾਣੀ ਜ਼ਰੂਰ ਪਿਲਾ ਸਕੇ ਸਵਾਸ ਇਹਨਾਂ
انہوں نے پانی پلایا میں حیران ہو گیا کہ ہجے پانی نہیں کتنے میں ساری زندگی دیکھی غزل کا پانی اتنا صاف پانی پھر میں انہوں نے کہا میں نے ذرا تسی نرک کا دکھا دو جنہوں نرک کہتے وہ کہیں جلدی جلدی چل تیرے گل میں سوچ دیں گے میں کہ نہیں جانے جانے میں تھوڑا دکھا دو بہت چار دیواری میلوں تک اچھی اچھی دیواری بہت دروازہ مینو کہنے لگے اے سامنے یہ کھڑ کے دیکھ لا وہ خود کہنے کہ میں جب دیکھا کئی کتنے لٹکایا کئی جانور نوچ نوچ کھانے جڑے جانوروں کا گھات کر دیں جنر وڑ وڑ کھانے کئی جڑے شراب میں ہوں بڑے شراب پا رہے ہیں پیندے نہیں زبردستی کٹ کٹ کے بلا کئی جی جی کسی کی غلطی سی وہ جی ان سزا بہت میں سزاوا ملتی میں دیکھ کے میں نے جلدی چل بس این چل کر پھر میں کہ میں نے سورگ بھی دکھا دو کہ سورگ بھی ہوں کوئی ہجے اس پاس نہیں سنا گلان تو تقریباً سارے سنی ہو گیا مجھے سورگ بھی دکھا دو مجھے جلدی جلدی چل میں کہ نہیں ضرور دکھا خیر اسی طرح ہو رستے لے گئے بڑی چار دیواری گل کر دن کہنے لگے اسی تو اتنے جان نہیں سکتے تم ادھر کھڑ کے دیکھتا ہے وہ باہر کھڑ گئے میں دروازے میرے کھڑ کے جب اندر نگاہ ماری حیران ہو گیا سنہری روپئے لہر چل رہی ہیں اتنے کا ٹھاٹ پاٹ دے کتنے کتنے منگلے مکان غرب دیا چیزاں پسند ہو گیا دیکھنے سارے یہ اتنے کہتے پنیا بھیجا جا رہا ہوں کہ مجھے کہہ کے جلدی کہنے لگے چل یا ادھر دیکھ دیا میرے شریر کو سسکار کرنے واسطے سیڑھی سے چکا تے رکھا ہے میری ڈنگ نو ہٹ ساڑ رکھی ہے یہ مجھے بہت ساری چھیک لگیا وہ ٹنگ جلی ہوئی تو پہنچ این ٹنگ اس وقت بھی جلی ہوئی ہے تو چھیک لگیا اچھی آواز مارتی جلدی لاؤ جلدی لاؤ تو کہیں دیکھے جیوڈا ہو گیا چھٹ لا لیا میں اسی وقت میں انہوں نے کیا دیکھو لوگ اتنے اسی کھلے پھرتے ہیں مایا نے سانو کچھ نہ کچھ دکھلا چکے ایشوری جادو ایسا ہے جی میں جادو کرتا جادو ہو گئے کچھ نہ کچھ نہ کچھ دکھائی جانا یہ تو سارا جادو کا کھیل اگے تو کھیل ہی کچھ ہو رہا ہے اگے واسطے جی کسی تو ہوں گی تیاری کر لو ورنہ یہ چیز آگے جہاں کوئی کام نہیں آنی ادو تو انہوں نے نوکری چھڑ دیتی ساری زندگی سیوا گردوارے بہت سارے بنوائے بڑا بھجن کیا اس مارگ کے بہت سارے بھجن کرا اپنی زندگی پھر بتیت کی ایک
105 ਸਾਲ ਦੀ ਆਯੂ ਦੇ ਸਰੀਰ ਉਹਨੇ ਤਿਆਰ ਇਹ ਆਪਣੀ ਹੱਡਬੀਤੀ ਆਪ ਸੁਣਾਉਂਦੇ ਹੁੰਦੇ ਸਨ। ਇੱਕ ਨਹੀਂ ਹੋਰ ਕਈਆਂ ਨੇ ਇਹੀਆਂ ਜਿਹੀਆਂ ਮਿਸਾਲਾਂ ਹਨ ਜਿਹੜੇ ਜਾ ਕੇ ਮਰ ਕੇ ਫਿਰ ਜਿੰਦਾ ਹੋਏ ਹਨ। ਸੋ ਇਸ ਤਰੀਕੇ ਸਿਰ ਜਿਹੜੇ ਲੋਕ ਇਸ 'ਤੇ ਵਿਸ਼ਵਾਸ ਨਹੀਂ ਲਿਆਉਂਦੇ ਉਹਨਾਂ ਦੀ ਗਲਤੀ ਹੈ, ਸ਼ਾਸਨ ਹੈ, ਸਭ ਕੁਛ। ਇੱਥੇ ਥੋੜ੍ਹਾ ਜਿਹਾ ਦ੍ਰਿਸ਼ ਗੁਰੂ ਜੀ ਕਹਿੰਦੇ ਛੇ ਕਿਸਮ ਦੇ ਲੋਕ ਨੂੰ ਪਾਪੀ, ਪੁੰਨੀ, ਪ੍ਰਾਣਾਯਾਮੀ, ਭਗਤ, ਬ੍ਰਹਮਗਿਆਨੀ, ਅਵਤਾਰ, ਅਲੱਗ ਅਲੱਗ ਗਤੀ ਹੈ। ਇੱਥੇ ਥੋੜ੍ਹਾ ਜਿਹਾ ਜ਼ਿਕਰ ਉਹਨਾਂ ਦਾ ਪਹਿਲੇ ਦਰਜੇ ਵਾਲਾ ਆਉਂਦਾ ਜਿਹਨਾਂ ਨੂੰ ਗੁਨਾਹ ਜਾਂ ਪਾਪੀ ਆਉਂਦਾ। ਸਾਰੀ ਜ਼ਿੰਦਗੀ ਜਿਹੜੇ ਪਾਪਾਂ ਗੁਨਾਹ ਵਿੱਚ ਲਗਾਉਂਦੇ ਨੇ ਵਕਤ ਦੇਖ ਕੇ ਜਮਦੂਤ ਗ੍ਰਿਫਤਾਰ ਕਰਦੇ ਹਨ, ਨਾਲ ਦੇ ਗੁਰੇ ਧਰਮਰਾਜ ਦੇ ਪੇਸ਼ ਕਰਦੇ ਹਨ, ਧਰਮ ਰਾਜਾ ਦਾ ਹਿਸਾਬ ਕਰਦਾ। ਜੇ ਕੁਛ ਪੁੰਨ ਕੀਤਾ ਹੁੰਦਾ ਪਾਪ ਬਹੁਤ ਦਿਨ ਉਹਨਾਂ ਦੇ ਵਿੱਚ ਹੀ ਕੈਂਸਲ ਕਰ ਲਿਆ ਜਾਂਦਾ ਹੁੰਦਾ। ਉਸਨੂੰ ਫਿਰ ਜਿਹਾ ਜਿਹਾ ਕਨਿਸ਼ਟ ਮੱਧਮ ਕੁੱਤਨ ਉਹਦੇ ਬਾਅਦ ਉਹਾ ਜਿਹਾ ਨਰਕ ਉਹਦੇ ਵਾਸਤੇ ਤਿਆਰ ਹੁੰਦੇ ਨੇ। ਥੋੜ੍ਹੀ ਜਾਂ ਬਹੁਤੀ ਜਾਂ ਬਹੁਤ ਜ਼ਿਆਦਾ ਸਜ਼ਾ ਉੱਥੇ ਭੇਜਿਆ ਜਾਂਦਾ। ਉੱਥੇ ਬੜੀ ਦੇਰ ਤੱਕ ਉਹ ਤਕਲੀਫਾਂ ਭੁਗਤਦੇ ਹਨ। ਉਸ ਤੋਂ ਬਾਅਦ ਫਿਰ ਉਸਨੂੰ 84 ਦਾ ਗੇੜਾ ਪੁੱਟਾਇਆ ਜਾਂਦਾ। ਫਿਰ ਮਾਤਲੋ ਮਨੁੱਖਾਂ ਦੀ ਦੀਵਾਰੀ ਆਉਂਦੀ ਹੈ, ਫਿਰ ਵੀ ਉਹ ਇਹੋ ਜਿਹੇ ਘਰਾਣੇ ਉਹਦਾ ਜਨਮ ਹੁੰਦਾ ਜਿੱਥੇ ਬਹੁਤਾ ਦੁੱਖ ਤਕਲੀਫ ਹੋਵੇ। ਉਸ ਤੋਂ ਅੱਗੇ ਫਿਰ ਆਪਣੀ ਜ਼ਿੰਦਗੀ ਦੇ ਜੀ ਉਠਾਉਣੇ ਜਾਂ ਉਠਾ ਸਕਦਾ ਹੈ। ਇਹ ਗੁਰੂ ਜੀ ਨੇ ਪਾਪੀਆਂ ਦੀ ਗਤੀ ਦੀ ਬਾਬਤ ਵੀ ਥੋੜ੍ਹਾ ਦੱਸਿਆ। ਹੁਣ ਚੂੰਕਿ ਵਕਤ ਹੋ ਗਿਆ, ਕੱਲ੍ਹ ਨੂੰ ਫਿਰ ਪੁੰਨੀਆਂ ਦੀ ਬਾਬਤ ਹੌਲੀ ਹੌਲੀ ਛੇ ਕਿਸਮ ਦੀ ਜਿਹੜੀ ਗਤੀ ਹੈ ਇਹਦੀ ਵਿਚਾਰ ਨਾਲ ਵੀ ਨਾਲ ਹੋ ਜਾਏਗੀ। ਇਸ ਕਰਕੇ ਆਓ ਗੁਰੂ ਸਤੋਤਰ ਪੜ੍ਹੋ, ਉਸ ਤੋਂ ਬਾਅਦ ਅਰਦਾਸ ਹੋਏਗੀ, ਫਿਰ ਗੁਰੂ ਮਹਾਰਾਜ ਦਾ ਗੁਣ ਸੁਣ ਕੇ ਪ੍ਰਸ਼ਾਦ ਲੈ ਕੇ ਚੱਲੇ ਪਾਉਣੇ। ਕੱਲ੍ਹ ਇੱਥੇ ਫਿਰ ਸ਼ੁਰੂ ਕਰ
ਦਿੱਤਾ ਜਾਏ।